ਵਾਹਿਗੁਰੂ ਜੀ ਗੁਰੂ ਨਾਨਕ ਪਾਦ ਬੰਦਨ ਪਾਦ ਬੰਦਨ ਸਿਮਰੋ ਅੰਗਦ ਦੁਖ ਨੇਕੰ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਨਾਸਕ ਬਿਗਨਨ ਹਰ ਗੋਬਿੰਦ ਸ਼ੁਭ ਮਤ ਪਰ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ
ਮਨਾ ਬੋਈ
ਤੇਗ ਬਹਾਦਰ
ਪਰਮ
ਕਿਰਪਾਲਾ ਸਤਗੁਰ
ਪਰਮ ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਕਰੋ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਪੁਨ ਬੰਦੋ ਬਾਰ ਬਾਰ
ਜਗਦੀਸ
ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਦੁਇਰਾ ਕੀਰਤਪੁਰ ਕੀ ਨਾਰ ਸਭ ਮਿਲੀ ਆਨ ਸਮਦਾਏ ਮਿਲ ਮਿਲ ਰੋਦ ਸੀ ਸ਼ਬਦ ਕੋ ਉੱਚੇ ਰੋਰ ਉਠਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਔਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਤਿਗੁਰਾਂ ਦੀ ਜੀਵਨ ਕਥਾ ਜੋ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ ਲਿਖੀ ਹੈ ਬੜੀ ਸ਼ਰਧਾ ਭਾਵਨਾ ਆਸਥਾ ਸਹਿਤ ਆਪ ਦੀ ਇਹ ਕਥਾ ਸਰਵਣ ਕਰ ਰਹੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਧੰਨ ਬਾਬਾ ਗੁਰਦਿੱਤਾ ਜੀ ਦੇਵ ਨੇਤ ਨਾਲ ਇੱਕ ਗਊ ਇਨ੍ਹਾਂ ਦੇ ਇੱਕ ਸਾਥੀ ਪਾਸੋਂ ਮਾਰੀ ਗਈ ਜਦੋਂ ਵਿਵਾਦ ਖੜਾ ਹੋਇਆ ਤਾਂ ਬਾਬਾ ਗੁਰਦਿੱਤਾ ਜੀ ਨੂੰ ਉਸ ਮਰੀ ਹੋਈ ਗਊ ਨੂੰ ਜਿਉਂਦਾ ਕਰਨਾ ਪਿਆ ਪਰ ਜਦੋਂ ਵਾਪਸ ਆਏ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੂੰਹ ਫੇਰ ਲਿਆ। ਸਿੱਖ ਸਭ ਕੁਝ ਚੱਲ ਸਕਦਾ ਪਰ ਆਪਣੇ ਗੁਰੂ ਦਾ ਫਿਰਿਆ ਹੋਇਆ ਮੁੱਖ ਨਹੀਂ ਵੇਖ ਸਕਦਾ। ਜੈਸੇ ਗੁਰਬਾਣੀ ਦਾ ਮਹਾਂਵਾਕ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਛੇਵੇਂ ਪਾਤਸ਼ਾਹ ਨੇ ਜਦੋਂ ਮੂੰਹ ਫੇਰਿਆ ਤਾਂ ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਬਖਸ਼ ਲੋ। ਸਤਿਗੁਰ ਆਖਿਆ, ਗੁਰਦਿੱਤਾ ਜੀ ਇਹ ਤੁਸੀਂ ਸਹੀ ਨਹੀਂ ਕੀਤਾ, ਹੁਣ ਇੱਕ ਬਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਜਾਂ ਤੁਸੀਂ ਤਨ ਤਿਆਗੋ ਜਾਂ ਅਸੀਂ ਤਿਆਗਾਂਗੇ। ਤੋ ਬਾਬਾ ਗੁਰਦਿੱਤਾ ਜੀ ਨੇ ਸਤਿਗੁਰਾਂ ਦਾ ਬਚਨ ਪਾਲਦੇ ਹੋਇਆ ਇੱਕ ਨਿੰਮ ਦੀ ਛੜੀ ਹੱਥ ਚ ਪਕੜੀ ਹੋਈ ਇੱਕ ਉੱਚੇ ਪਹਾੜ ਦੇ ਸਿਖਰ ਤੇ ਜਾ ਪਹੁੰਚੇ, ਜਿੱਥੇ ਅੱਜ ਕੱਲ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ। ਉਹ ਛੜੀ ਸਰਾਣੇ ਵਾਲੇ ਪਾਸੇ ਗੱਡ ਲਈ। ਅੱਜ ਉਹ ਛੜੀ ਦਾ ਰੂਪ ਜਿਹੜਾ ਉਹ ਨਿੰਮ ਦੇ ਆਕਾਰ ਵਿੱਚ ਬੜਾ ਵੱਡੀ ਨਿੰਮ ਬਾਬਾ ਗੁਰਦਿੱਤਾ ਜੀ ਦੇ ਉਸ ਸਥਾਨ ਤੇ ਕੀਰਤਪੁਰ ਸਾਹਿਬ ਸੁਭਾਏ ਮਾਨ ਹੈ। ਸਰਾਣੇ ਵਾਲੇ ਪਾਸੇ ਉਹ ਨਿੰਮ ਗੱਡ ਕੇ ਚਾਦਰਾ ਸਰੀਰ ਤੇ ਲੈ ਕੇ ਬਾਬਾ ਜੀ ਨੇ ਤਨ ਤਿਆਗ ਦਿੱਤਾ। ਇਧਰ ਸਤਿਗੁਰਾਂ ਤੱਕ ਖਬਰ ਪਹੁੰਚੀ, ਗੁਰੂ ਘਰ ਵਿਚ ਵੈਰਾਗ ਦਾ ਮਾਹੌਲ ਬਣਿਆ, ਬਹੁਤ ਸਾਰੇ ਗੁਰਸਿੱਖਾਂ ਅੰਦਰ ਵੈਰਾਗ ਦੀ ਅਵਸਥਾ ਬਣੀ। ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਾਰਿਆਂ ਨੂੰ ਧੀਰਕ ਦਿੰਦੇ ਨੇ, ਧਰਵਾਸ ਦਿੰਦੇ ਨੇ, ਭਾਈ ਗੁਰਮੁਖੋ ਇਹ ਸੰਸਾਰ ਦੀ ਖੇਡ ਆਦਿ ਕਾਲ ਤੋਂ ਇਸੇ ਤਰ੍ਹਾਂ ਦੀ ਬਣ ਆਈ ਹੈ। ਜਿਸ ਨੇ ਸੰਸਾਰ ਵਿਚ ਆਉਣਾ ਉਹਨੇ ਸਮਾਂ ਪਾ ਕੇ ਸੰਸਾਰ ਤੋਂ ਜਾਣਾ ਵੀ ਹੈ। ਇਸ ਤਰ੍ਹਾਂ ਦਾ ਧਰਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਰਹੇ ਨੇ। ਔਰ ਇਧਰ ਬਾਬਾ ਧੀਰ ਮੱਲ ਜੀ ਜੋ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦੇ ਸਨ, ਉਹਨਾਂ ਤੱਕ ਖਬਰ ਪਹੁੰਚੀ ਹੈ ਕਰਤਾਰਪੁਰ ਸਾਹਿਬ। ਪਰ ਬਾਬਾ ਧੀਰ ਮੱਲ ਉਹਦਾ ਹਿਰਦਾ ਬੜਾ ਕਠੋਰ ਹੈ, ਤੇ ਧੀਰ ਮੱਲ ਦੀ ਕਠੋਰਤਾ ਜਿਸ ਤਰ੍ਹਾਂ ਦੀ ਹੈ ਉਹਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰੀਏ, ਗੁਰੂ ਚਰਨਾਂ ਵਿਚ ਆਪਣੀ ਸੁਰਤ ਬਿਰਤ ਜੋੜਦੇ ਆਖੀਏ ਜੀ ਸਤਨਾਮ ਸ੍ਰੀ
ਸਾਹਿਬ ਜੀ,
ਸਤਨਾਮ ਸ੍ਰੀ
ਵਾਹੇ ਗੁਰ ਸਾਹਿਬ ਜੀਓ, ਦੁਏਰਾ ਕੀਰਤਪੁਰ ਕੀ ਨਾਰ ਸਭ ਮਿਲੀਆਂ ਸਮਦਾਏ।
ਕੀਰਤਪੁਰ ਸਾਹਿਬ ਨਗਰ ਵਿਚ ਰਹਿਣ ਵਾਲੀਆਂ ਜਿੰਨੀਆਂ ਇਸਤਰੀਆਂ ਸਨ, ਜਦੋਂ ਬਾਬਾ ਗੁਰਦਿੱਤਾ ਜੀ ਦਾ ਦਾਹ ਸੰਸਕਾਰ ਹੋ ਗਿਆ, ਆਗਨ ਭੇਟ ਕਰ ਦਿੱਤਾ ਗਿਆ, ਉਸ ਤੋਂ ਬਾਅਦ ਹੁਣ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਦਾ ਨਗਰ ਦੇ ਵਿਚ, ਨਗਰ ਵਾਸੀਆਂ ਨੂੰ ਪਤਾ ਲੱਗਦਾ, ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਗੁਰੂ ਘਰ ਆਈਆਂ ਹਨ।
ਮਿਲ ਮਿਲ ਰੋਦਿਤ ਸ਼ਬਦ ਕੋ ਉੱਚੇ ਰੋਰੇ ਉਠਾਏ।
ਬਹੁਤ ਸਾਰੀਆਂ ਮਾਈਆਂ ਇਸਤਰੀਆਂ, ਕਿਉਂਕਿ ਇਸਤਰੀ ਦਾ ਹਿਰਦਾ ਕੋਮਲ ਹੋਣ ਕਰਕੇ ਛੇਤੀ ਦ੍ਰਵੀ ਭੂਤ ਹੋ ਜਾਂਦਾ ਹੈ, ਤੇ ਬਹੁਤ ਸਾਰੀਆਂ ਇਸਤਰੀਆਂ ਉਸ ਵੇਲੇ ਆਪੋ ਵਿਚ ਮਿਲ ਕੇ ਇਕੱਠੀਆਂ ਹੋ ਕੇ ਉੱਚੀ ਧੁਨ ਵਿਚ ਰੁਦਨ ਕਰ ਰਹੀਆਂ ਹਨ। ਬਾਬਾ ਗੁਰਦਿੱਤਾ ਜੀ ਪ੍ਰਤੀ ਆਪਣੇ ਸੁਨੇਹੇ ਨੂੰ, ਆਪਣੇ ਹਿਰਦੇ ਦੇ ਪ੍ਰੇਮ ਨੂੰ ਨੇਤਰਾਂ ਰਾਹੀਂ ਹੰਝੂ ਵਹਾ ਕੇ ਵਿਅਕਤ ਕਰ ਰਹੀਆਂ ਹਨ।
ਜੋ ਪਈ ਪੁਰਜਨ ਸਗਰੇ ਗੁਰ ਟਿਕ ਆਏ।
ਜਿੰਨੇ ਨਗਰ ਨਿਵਾਸੀ ਸਨ, ਕੀਰਤਪੁਰ ਸਾਹਿਬ ਦੇ ਰਹਿਣ ਵਾਲੇ ਨਗਰ ਨਿਵਾਸੀ ਹਨ, ਉਹ ਸਾਰੇ ਇਕੱਠੇ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਹਨ।
ਬੈਠੇ ਸਭਾ ਬਿਲੰਦ ਲਗਾਏ,
ਸਾਰੇ ਆ ਕੇ ਸਤਿਗੁਰਾਂ ਦੇ ਦੀਵਾਨ ਵਿਚ ਮਹਾਰਾਜ ਜੀ ਦੀ ਮਜਲਿਸ ਸਭਾ ਵਿਚ ਆ ਕੇ ਬੈਠ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੱਡਾ ਭਾਰੀ ਦੀਵਾਨ ਸਜਿਆ, ਮਹਾਰਾਜ ਜੀ ਦੀ ਸਭਾ ਵਿਚ ਆ ਕੇ ਸਾਰੇ ਬੈਠੇ ਹਨ।
ਅਚਰਜ ਭਇਓ ਅਚਾਨਕ
ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਬੈਠੇ ਹੋਏ ਉਹ ਜਿੰਨੇ ਨਗਰ ਨਿਵਾਸੀ ਨੇ ਗੱਲਾਂ ਕਰਦੇ, ਕਹਿੰਦੇ ਮਹਾਰਾਜ ਜੀ ਵੇਖੋ ਇਹ ਕਿਸ ਤਰ੍ਹਾਂ ਦੀ ਅਸਚਰਜਤਾ ਵਾਲੀ ਗੱਲ ਬਣੀ ਹੈ, ਅਚਾਨਕ ਹੀ ਇਹੋ ਜਿਹੀ ਹੈਰਾਨੀ ਵਾਲੀ ਇਹ ਖੇਡ ਵਰਤ ਗਈ, ਅਚਨਚੇਤ ਹੀ ਇਹੋ ਜਿਹਾ ਭਾਣਾ ਵਰਤਿਆ ਹੈ।
ਮੈਂ ਜਾਣੀ ਮਤਨ ਸਜਦੇ,
ਇਹ ਹੈਰਾਨੀ ਵਾਲੀ ਗੱਲ ਬਣੀ ਵੀ ਇਹ ਤਾਂ ਸਾਨੂੰ ਪਤਾ ਤੱਕ ਵੀ ਨਹੀਂ ਸੀ, ਚਿਤ ਚੇਤੇ ਵੀ ਨਹੀਂ ਸੀ ਕਿ ਬਾਬਾ ਗੁਰਦਿੱਤਾ ਜੀ ਏਦਾਂ ਆਪਣਾ ਸਰੀਰ ਤਿਆਗ ਦੇਣ। ਸਾਡੇ ਤਾਂ ਖਿਆਲ ਵਿਚ ਵੀ ਹੁਣ ਪਰ ਜਵਾਨੀ ਦੀ ਉਮਰ ਸੀ, ਬਾਬਾ ਗੁਰਦਿੱਤਾ ਜੀ ਕਿਹੜਾ ਬਜੁਰਗ ਸੀ ਜਾਂ ਬਿਰਧ ਸਨ, ਕਹਿੰਦੇ ਵੀ ਪਰ ਜਵਾਨੀ ਦੀ ਅਵਸਥਾ ਇਹ ਤਾਂ ਪਤਾ ਹੀ ਨਹੀਂ ਸੀ, ਸਾਡੇ ਚਿੱਤ ਚੇਤੇ ਵਿਚ ਵੀ ਨਹੀਂ ਸੀ ਕਿ ਬਾਬਾ ਗੁਰਦਿੱਤਾ ਜੀ ਏਦਾਂ ਆਪਣਾ ਤਨ ਤਜ ਦੇਣਗੇ।
ਤਰਨ ਬੈਸਬੋ ਮਿਰਦਲ ਸੁਭਾਉ,
ਉਹਨਾਂ ਦੇ ਤਰਨ ਤਰਨ ਕਹਿੰਦੇ ਨੇ ਜਵਾਨੀ ਨੂੰ, ਪਰ ਜਵਾਨੀ ਦੀ ਉਮਰ ਹੈ ਔਰ ਪਰ ਜਵਾਨੀ ਦੀ ਉਮਰ ਵਿਚ ਉਹਨਾਂ ਦਾ ਸੁਭਾਅ ਬੜਾ ਮਿੱਠਾ ਮਿਰਦਲ ਕੋਮਲ ਸੁਭਾਅ ਸੀ ਬਾਬਾ ਗੁਰਦਿੱਤਾ ਜੀ ਦਾ।
ਸੁਖਤ ਸਬਨ ਦੁਖਦਾਏ ਨਾ ਕਾਓ,
ਬਾਬਾ ਗੁਰਦਿੱਤਾ ਜੀ ਦਾ ਸੁਭਾਅ ਸਾਰਿਆਂ ਵਾਸਤੇ ਸੁਖਦਾਈ ਸੀ, ਸਾਰਿਆਂ ਲਈ ਸੁਖਦਾਈ ਸਨ ਬਾਬਾ ਗੁਰਦਿੱਤਾ ਜੀ। ਕਦੇ ਕਿਸੇ ਨੂੰ ਦੁੱਖ ਨਹੀਂ ਸਨ ਦਿੰਦੇ, ਕਦੇ ਕਿਸੇ ਨੂੰ ਕੌੜਾ ਨਹੀਂ ਸਨ ਬੋਲਦੇ, ਕਦੇ ਕਿਸੇ ਨੂੰ ਕਠੋਰ ਸ਼ਬਦ ਨਹੀਂ ਸਨ ਬੋਲਦੇ, ਸਦਾ ਹੀ ਸਾਰਿਆਂ ਵਾਸਤੇ ਸੁਖਦਾਈ ਸਨ ਔਰ ਸੁਖਦਾਈ ਬਚਨ ਬੋਲਦੇ ਸਨ।
ਬਹਾਦਰਪੁਰ ਮੈਂ ਲੋਕ ਵਸਾਏ,
ਨਗਰ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਤੇ ਜਦੋਂ ਉਨ੍ਹਾਂ ਨੇ ਇਹ ਨਗਰ ਵਸਾਇਆ, ਇਸ ਨਗਰ ਵਿਚ ਸਾਡੇ ਵਰਗੇ ਸਾਰੇ ਲੋਕਾਂ ਨੂੰ ਬੁਲਾ ਕੇ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਇਸ ਨਗਰ ਵਿਚ ਸਾਨੂੰ ਵਸਾਇਆ। ਜੇ ਬਕਾਇਦਾ ਕਿਸੇ ਚੀਜ਼ ਦੀ ਸਾਨੂੰ ਲੋੜ ਸੀ, ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਲੋੜ ਸੀ, ਤਾਂ ਉਹ ਵਸਤੂਆਂ ਬਾਬਾ ਗੁਰਦਿੱਤਾ ਜੀ ਨੇ ਸਾਡੇ ਤੱਕ ਪਹੁੰਚਦੀਆਂ ਕੀਤੀਆਂ ਹਨ।
ਬੂਜਤ ਕੁਸ਼ਲ ਸਦਾ ਅਪਣਾਏ,
ਔਰ ਸਦਾ ਸਾਡਾ ਰਾਜੀ ਖੁਸ਼ੀ ਪੁੱਛਦੇ ਸੀ, ਜਦੋਂ ਮਿਲਣਾ ਉਦੋਂ ਹੀ ਬਾਬਾ ਗੁਰਦਿੱਤਾ ਜੀ ਨੇ ਸਾਡੇ ਰਾਜੀ ਖੁਸ਼ੀ ਬਾਰੇ ਪੁੱਛਣਾ, ਸਾਡੇ ਪਰਿਵਾਰ ਬਾਰੇ ਪੁੱਛਣਾ, ਮਹਾਰਾਜ ਦੱਸੋ ਠੀਕ ਠਾਕ ਹੋ, ਏਦਾਂ ਹੱਸ ਖੇਡ ਕੇ ਸਾਡੇ ਨਾਲ ਬਾਬਾ ਗੁਰਦਿੱਤਾ ਜੀ ਬਚਨ ਕਰਦੇ ਸਨ।
ਉਦਾਰ ਜਾਚੈ ਜਿਮ ਕੋਈ,
ਬਾਬਾ ਗੁਰਦਿੱਤਾ ਜੀ ਦਾ ਹਿਰਦਾ ਬੜਾ ਉਦਾਰ ਸੀ, ਉਨ੍ਹਾਂ ਕੋਲੋਂ ਜੋ ਵੀ ਕੋਈ ਜਾ ਕੇ ਮੰਗਦਾ ਸੀ, ਕੋਈ ਵਸਤੂ ਕੋਈ ਪਦਾਰਥ ਜਾ ਕੇ ਮੰਗ ਲੈਂਦਾ ਸੀ, ਬਾਬਾ ਗੁਰਦਿੱਤਾ ਜੀ ਉਹੀ ਵਸਤੂ ਉਨ੍ਹਾਂ ਨੂੰ ਦਿੰਦੇ ਸਨ। ਕਿਸੇ ਨੂੰ ਵੀ ਕਦੇ ਕਿਸੇ ਵਸਤੂ ਪ੍ਰਤੀ ਇਨਕਾਰ ਨਹੀਂ ਸਨ ਕਰਦੇ। ਐਸਾ ਉਦਾਰ ਹਿਰਦਾ ਉਦਾਰ ਚਿੱਤ ਹੈ ਬਾਬਾ ਗੁਰਦਿੱਤਾ ਜੀ ਦਾ।
ਹੱਥ ਕਰ ਛੋਚ ਨਾ ਗਮਨਿਓ ਸੋਈ,
ਜਿਹੜਾ ਵੀ ਬਾਬਾ ਗੁਰਦਿੱਤਾ ਜੀ ਦੇ ਦਰ ਤੇ ਆਉਂਦਾ ਸੀ ਮਹਾਰਾਜ ਜੀ, ਕਦੇ ਵੀ ਖਾਲੀ ਨਹੀਂ ਸੀ ਮੁੜ ਕੇ ਜਾਂਦਾ। ਜੋ ਭਾਵਨਾ ਲੈ ਕੇ ਜੋ ਕਾਮਨਾ ਲੈ ਕੇ ਆਉਂਦਾ ਸੀ ਉਹ ਕਾਮਨਾ ਬਾਬਾ ਗੁਰਦਿੱਤਾ ਜੀ ਦੇ ਕੋਲੋਂ ਪੂਰੀ ਹੁੰਦੀ ਸੀ, ਬਾਬਾ ਗੁਰਦਿੱਤਾ ਜੀ ਦੇ ਘਰੋਂ ਦਰੋਂ ਕੋਈ ਖਾਲੀ ਨਹੀਂ ਸੀ ਮੁੜਦਾ।
ਮੈਂ ਬਿਕਾਰ ਮਨ ਸ਼ਾਂਤ ਸਰੂਪ,
ਬਾਬਾ ਗੁਰਦਿੱਤਾ ਜੀ ਦਾ ਹਿਰਦਾ ਕਦੇ ਬਿਕਾਰੀ ਨਹੀਂ ਹੋਇਆ, ਉਨ੍ਹਾਂ ਦੇ ਮਨ ਵਿਚ ਕਦੇ ਕਿਸੇ ਪ੍ਰਕਾਰ ਦਾ ਵਿਕਾਰ ਪੈਦਾ ਨਹੀਂ ਹੋਇਆ। ਸਾਡੇ ਹਿਰਦੇ ਖਾਲਸਾ ਜੀ ਸਦਾ ਇਕ ਰਸ ਨਹੀਂ ਰਹਿੰਦੇ, ਸਾਡੇ ਹਿਰਦਿਆਂ ਵਿਚ ਵਿਕਾਰ ਤੇ ਵਿਚਾਰ ਪੈਦਾ ਹੁੰਦੇ ਰਹਿੰਦੇ ਨੇ, ਕਦੇ ਕਿਸ ਪ੍ਰਕਾਰ ਦਾ ਭਾਵ ਕਦੇ ਕਿਸ ਤਰ੍ਹਾਂ ਦਾ ਫੁਰਨਾ, ਸਾਡੇ ਮਨ ਬਿਰਤੀਆਂ ਦੇ ਭਾਵ ਇਕ ਜੇ ਨਹੀਂ ਰਹਿੰਦੇ, ਪਰ ਮਹਾਂਪੁਰਖਾਂ ਸਾਧੂਆਂ ਦੇ ਹਿਰਦੇ ਸਦਾ ਇਕ ਰਸ ਬਣੇ ਰਹਿੰਦੇ ਨੇ, ਉਨ੍ਹਾਂ ਦੇ ਹਿਰਦਿਆਂ ਚ ਵਿਕਾਰ ਨਹੀਂ ਹੁੰਦਾ। ਇਸੇ ਕਰਕੇ ਲੋਕ ਕਹਿ ਰਹੇ ਨੇ, ਕਹਿੰਦੇ ਬਾਬਾ ਗੁਰਦਿੱਤਾ ਜੀ ਦਾ ਹਿਰਦਾ ਨਿਰਵਿਕਾਰ ਸੀ ਔਰ ਉਨ੍ਹਾਂ ਦਾ ਹਿਰਦਾ ਸਦਾ ਸ਼ਾਂਤ ਸੀ ਔਰ ਸ਼ਾਂਤ ਸਰੂਪ ਦੇ ਵਿਚ ਉਨ੍ਹਾਂ ਦਾ ਮਨ ਟਿਕਿਆ ਰਹਿੰਦਾ ਸੀ।
ਮਹਾ ਸੁਸ਼ੀਲ ਪ੍ਰਸੰਨ ਅਨੂਪ,
ਬਾਬਾ ਗੁਰਦਿੱਤਾ ਜੀ ਬੜੇ ਮਹਾ ਸੁਸ਼ੀਲ ਸੁਭਾਅ ਦੇ ਧਾਰਨੀ ਔਰ ਸ਼ਾਂਤ ਸਰੂਪ, ਔਰ ਉਥੇ ਉਹ ਸਦਾ ਪ੍ਰਸੰਨ ਚਿੱਤ ਰਹਿਣ ਵਾਲੇ ਸਨ, ਸਦਾ ਹੀ ਖੁਸ਼ ਰਹਿਣਾ, ਸਦਾ ਹੀ ਖੇੜੇ ਚ ਰਹਿਣਾ। ਗੁਰੂ ਨਾਨਕ ਸਾਹਿਬ ਦੀਆਂ ਜਿਵੇਂ ਪੰਕਤੀਆਂ ਨੇ, ਨਾਨਕ ਭਗਤਾਂ ਸਦਾ ਵਿਗਾਸ, ਏਦਾਂ ਦੀ ਅਵਸਥਾ ਬਾਬਾ ਗੁਰਦਿੱਤਾ ਜੀ ਦੀ ਬਣੀ ਰਹਿੰਦੀ ਸੀ।
ਕਰਤਾਰਪੁਰੇ ਰਣ ਠਾਨਤ ਅਗਰ ਸਬਨ ਤੇ ਹੋਏ ਭਵਾਨਤ,
ਜਦੋਂ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ, ਕਰਤਾਰਪੁਰ ਸਾਹਿਬ ਦੀ ਜੰਗ ਵਿਚ ਬਾਬਾ ਗੁਰਦਿੱਤਾ ਜੀ ਨੇ ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਜੰਗ ਲੜਿਆ। ਏਡੇ ਬਹਾਦਰ, ਇਤਨੇ ਸੂਰਮੇ ਤੇ ਦਲੇਰ ਵੀ ਸਨ, ਜਿੱਥੇ ਉਹ ਸੰਤ ਰੂਪ ਸੀ ਉਥੇ ਸਿਪਾਹੀ ਰੂਪ ਵੀ ਸਨ, ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਜੰਗ ਵਿਚ ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਬੜਾ ਭਾਰੀ ਧੀਰਜ ਧਾਰਨ ਕਰਕੇ ਜੰਗ ਲੜਿਆ।
ਯੋਧਾ ਅਦਿਕ ਬਾਨ ਬਗ ਮਾਰੇ,
ਉਨ੍ਹਾਂ ਨੇ ਆਪਣੇ ਤਿੱਖੇ ਤੀਰਾਂ ਦੇ ਨਾਲ ਬੜੇ ਬੜੇ ਸੂਰਮਿਆਂ ਨੂੰ ਮਾਰਿਆ। ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ, ਉਹਨੂੰ ਵੀ ਬਾਬਾ ਗੁਰਦਿੱਤਾ ਜੀ ਨੇ ਆਪਣੇ ਤੀਰ ਦੇ ਨਾਲ ਮਾਰਿਆ। ਬੜੇ ਬੜੇ ਯੋਧੇ, ਬੜੇ ਬੜੇ ਦਲੇਰ ਸੂਰਮੇ ਬਾਬਾ ਗੁਰਦਿੱਤਾ ਜੀ ਨੇ ਆਪਣੇ ਤੀਰਾਂ ਨਾਲ ਮਾਰੇ ਹਨ।
ਅਰੇ ਅਗਾਰੀ ਸੋ ਨਰ ਹਾਰੇ,
ਜਿਹੜਾ ਬਾਬਾ ਗੁਰਦਿੱਤਾ ਜੀ ਦੇ ਅੱਗੇ ਅੜਿਆ ਉਹ ਬੰਦਾ ਹਾਰ ਗਿਆ, ਉਹਨੂੰ ਬਾਬਾ ਗੁਰਦਿੱਤਾ ਜੀ ਦੇ ਸਾਹਮਣੇ ਹਾਰ ਵੇਖਣੀ ਪਈ।
ਇਤਿਹਾਸਕ ਗੁਣ ਭਨੈ ਸੁਣਾਵੇ,
ਇਹ ਜਿਹੜੇ ਸੰਗੀ ਸਤਿਗੁਰਾਂ ਦੇ ਕੋਲ ਬੈਠੇ ਨੇ ਇਹ ਸਾਰੇ ਬਾਬਾ ਗੁਰਦਿੱਤਾ ਜੀ ਦੇ ਏਦਾਂ ਦੇ ਗੁਣ ਸੁਣਾਉਂਦੇ ਨੇ, ਏਦਾਂ ਦੇ ਗੁਣ ਭਨਦੇ ਹਨ।
ਸ੍ਰੀ ਸਤਿਗੁਰ ਦੇ ਧੀਰ ਬਤਾਵੇ,
ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਅਡੋਲ ਹੈ, ਇਕ ਰਸ ਜਵਾਨ ਪੁੱਤਰ ਸੰਸਾਰ ਤੋਂ ਚਲਾ ਜਾਏ ਪਰ ਹਿਰਦੇ ਵਿਚ ਰੰਚਕ ਭਰ ਵੀ ਕਿਸੇ ਪਰ ਦਾ ਫਰਕ ਨਜ਼ਰ ਨਹੀਂ ਆਇਆ, ਮਨ ਦੀ ਬਿਰਤੀ ਛੇਵੇਂ ਪਾਤਸ਼ਾਹ ਦੀ ਇਕ ਰਸ ਜਿਉਂ ਦੀ ਤਿਉਂ ਬਣੀ ਹੋਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਿੰਨੇ ਸੰਗੀ ਬੈਠੇ ਨੇ, ਗੁਰਮੁਖ ਸਿੱਖ ਬੈਠੇ ਨੇ, ਇਨ੍ਹਾਂ ਸਾਰਿਆਂ ਨੂੰ ਧੀਰਜ ਦਿੰਦਿਆਂ, ਇਨ੍ਹਾਂ ਸਾਰਿਆਂ ਨੂੰ ਧਰਵਾਸ ਦਿੰਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿੰਦੇ ਹਨ,
ਹੁਕਮ ਸੱਤ ਪਰਮੇਸ਼ਰ ਕੇਰਾ, ਕੌਣ ਸਮਰੱਥ ਦੇ ਤਿਸ ਫੇਰਾ।
ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖੋ, ਪਰਮਾਤਮਾ ਦਾ ਹੁਕਮ ਸੱਤ ਹੈ, ਨਿਰੰਕਾਰ ਦਾ ਹੁਕਮ ਸੱਤ ਹੈ, ਉਹਦੇ ਸੱਤ ਹੁਕਮ ਨੂੰ ਕੋਈ ਨਹੀਂ ਮੋੜ ਸਕਦਾ। ਕਿਹਦੇ ਵਿਚ ਇੰਨੀ ਸਮਰੱਥ ਹੈ, ਕਿਸ ਵਿਚ ਇੰਨੀ ਤਾਕਤ ਤੇ ਤਾਣ ਹੈ ਜਿਹੜਾ ਉਸ ਸਮਰੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਮੋੜ ਸਕੇ।
ਸਭਿਆਨ ਕੇ ਸਿਰ ਭਾਵੀ ਬਲੇ,
ਭਾਵੀ ਹੈ ਨਾ ਹੋਣੀ, ਇਹ ਸਾਰਿਆਂ ਦੇ ਸਿਰ ਤੇ ਬੜੀ ਬਲੀ ਹੈ ਹੋਣੀ, ਕਦੇ ਕਿਸੇ ਦੇ ਸਿਰ ਤੇ ਜਿਹੜੀ ਹੋਣੀ ਹੈ ਨਾ ਉਹ ਵਰਤ ਕੇ ਰਹਿੰਦੀ ਹੈ, ਉਹ ਟਲਦੀ ਨਹੀਂ, ਲੱਖ ਯਤਨ ਕਰੇ ਕੋਈ ਟਾਲਣ ਵਾਸਤੇ ਨਹੀਂ ਟਲਦੀ। ਤਦੇ ਨਾਵੇਂ ਪਾਤਸ਼ਾਹ ਨੇ ਵੀ ਕਿਹਾ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਅਣਹੋਣੀ ਹੋਵੇ ਤੇ ਚਿੰਤਾ ਕਰੀਏ, ਜਿਹੜੀ ਹੋਣੀ ਉਹ ਤਾਂ ਵਰਤਣੀ ਵਰਤਣੀ, ਜਿਹੜੀ ਭਾਵੀ ਹੈ, ਭਾਵੀ ਕੇ ਭਾਵ ਉਦੋਤ ਭਏ, ਜਿਹੜੀ ਭਾਵੀ ਆ ਉਹ ਤਾਂ ਹੋ ਕੇ ਰਹਿਣੀ ਆ, ਉਹ ਸਾਰਿਆਂ ਦੇ ਸਿਰ ਤੇ ਬੜੀ ਬਲੀ ਹੈ।
ਸਿਰ ਸਾਰਤ ਨਿਤ ਬੁਰੀ ਕੇ ਭਲੇ,
ਭਾਵੀ ਆ ਉਹ ਭਾਵੇਂ ਬੁਰੀ ਹੋਵੇ ਤੇ ਭਾਵੇਂ ਭਲੀ ਹੋਵੇ, ਉਹ ਹਰ ਇੱਕ ਨੂੰ ਆਪਣੇ ਸਿਰ ਤੇ ਧਾਰਨ ਕਰਨੀ ਪੈਣੀ ਹੈ, ਹਰ ਇੱਕ ਨੂੰ ਆਪਣੇ ਸਿਰ ਤੇ ਮੰਨਣੀ ਪੈਣੀ ਹੈ।
ਭਾਣਾ ਮਨ ਹਰਕਤ ਰਹੇ,
ਜਿਹੜੇ ਗੁਰਮੁਖ ਨੇ ਨਾ ਉਹ ਪਰਮਾਤਮਾ ਦਾ ਭਾਣਾ ਮੰਨਦੇ ਹਨ, ਨਿਰੰਕਾਰ ਦਾ ਭਾਣਾ ਮੰਨ ਕੇ ਉਹਦੇ ਵਿਚ ਖੁਸ਼ ਰਹਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਬਚਨ ਹੈ, ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੇ, ਉਸ ਪਰਮਾਤਮਾ ਨੂੰ ਵੀ ਉਹੀ ਪਾਉਂਦਾ ਜਿਹਨੂੰ ਪਰਮਾਤਮਾ ਦਾ ਭਾਣਾ ਪਾਉਂਦਾ ਹੈ, ਨਿਰੰਕਾਰ ਦਾ ਭਾਣਾ ਪਾਉਂਦਾ ਹੈ। ਇਸ ਕਰਕੇ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ ਉਹਦੇ ਚ ਖੁਸ਼ ਰਹਿੰਦੇ ਹਨ।
ਨਹੀਂ ਤਰਕ ਪ੍ਰਭ ਕੀ ਦਿਸ਼ਕਾ,
ਕਦੇ ਵੀ ਪਰਮਾਤਮਾ ਵੱਲ ਤਰਕ ਨਹੀਂ ਕਰਦੇ, ਉਹ ਇਹ ਨਹੀਂ ਕਹਿੰਦੇ ਰੱਬਾ ਇੱਦਾਂ ਨਹੀਂ ਇੱਦਾਂ ਕਰਨਾ ਸੀ, ਉਹ ਪਰਮਾਤਮਾ ਤੇ ਪਰਮੇਸ਼ਰ ਤੇ ਕਦੇ ਕਿਸੇ ਪ੍ਰਕਾਰ ਦਾ ਤਰਕ ਨਹੀਂ ਕਰਦੇ।
ਇਹ ਸੰਤਨ ਕੋ ਮਤ ਵਿਚਾਰ,
ਇਹੀ ਸੰਤ ਪੁਰਖਾਂ ਦਾ ਮਹਾਂਪੁਰਖਾਂ ਦਾ ਮਤ ਹੈ, ਇਹੀ ਸਤ ਪੁਰਖਾਂ ਦੀ ਵਿਚਾਰ ਹੈ।
ਗ੍ਰਹਿਣ ਕਰਿਓ ਨੀ ਕੇ ਨਿਰਧਾਰ,
ਔਰ ਗੁਰਮੁਖਾਂ ਨੇ ਇਸੇ ਮਤ ਨੂੰ ਆਪਣੇ ਹਿਰਦੇ ਚ ਗ੍ਰਹਿਣ ਕੀਤਾ ਹੋਇਆ, ਇਸੇ ਮਤ ਨੂੰ ਇਸੇ ਸਿਧਾਂਤ ਨੂੰ ਗੁਰਮੁਖ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਦੇ ਹਨ।
ਇਤਿਹਾਸਕ ਕਹਿ ਬਾਕ ਗੁਸਾਏ,
ਇਤਿਹਾਸਕ ਬਚਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਸ਼ਰਨ ਵਿਚ ਬੈਠੇ ਹੋਏ ਸਿੱਖਾਂ ਪ੍ਰਤੀ ਕਹੇ ਹਨ।
ਸਭ ਕੋ ਧੀਰ ਦੀਨ ਹਿਤ ਵਾਏ,
ਸਭ ਨੂੰ ਹਿਤ ਵਾਲੇ ਬੋਲ ਬੋਲ ਕੇ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਧੀਰਗ ਦਿੱਤਾ ਹੈ, ਸਾਰੀ ਸੰਗਤ ਨੂੰ ਹੌਸਲਾ ਦਿੱਤਾ ਹੈ।
ਪੁਨਿਅੰਤਪੁਰ ਦਾਸ ਪਟਾਏ, ਉੱਚੇ ਰੋਧ ਸਕਲ ਹਟਾਏ,
ਸਤਿਗੁਰਾਂ ਦੇ ਮਹਿਲਾਂ ਵਿਚ ਕੁਝ ਇਸਤਰੀਆਂ ਇਕੱਠੀਆਂ ਹੋ ਕੇ ਰੁਦਨ ਕਰ ਰਹੀਆਂ ਸੀ, ਮਹਾਰਾਜ ਜੀ ਨੇ ਆਪਣਾ ਇੱਕ ਸੇਵਾਦਾਰ ਭੇਜਿਆ, ਉਹਨੂੰ ਆਖਿਆ ਜਾਓ ਮਹਿਲਾਂ ਵਿਚ ਜਾ ਕੇ ਆਖੋ ਵੀ ਕਿਸੇ ਨੇ ਰੋਣਾ ਧੋਣਾ ਨਹੀਂ, ਕਿਸੇ ਨੇ ਰੁਦਨ ਨਹੀਂ ਕਰਨਾ, ਪਰਮਾਤਮਾ ਦਾ ਹੁਕਮ ਹੈ, ਪਰਮੇਸ਼ਰ ਦੇ ਹੁਕਮ ਨੂੰ ਸਭ ਨੇ ਸੱਤ ਕਰਕੇ ਮਿੱਠਾ ਕਰਕੇ ਮੰਨਣਾ। ਏਦਾਂ ਇੱਕ ਦਾਸ ਨੂੰ ਕਹਿ ਕੇ ਮਹਾਰਾਜ ਜੀ ਨੇ ਆਪਣੇ ਮਹਿਲਾਂ ਵਿਚ ਭੇਜਿਆ ਹੈ।
ਮਾਨੋ ਹਿਤ ਕਰ ਪ੍ਰਭ ਕਾ ਭਾਣਾ, ਜਿਸ ਅਧੀਨ ਸਭ ਆਮਣ ਜਾਣਾ।
ਸੇਵਾਦਾਰ ਗਿਆ, ਉਹਨੇ ਜਾ ਕੇ ਮਹਿਲਾਂ ਚ ਆਖਿਆ ਭਾਈ ਕਿਸੇ ਨੇ ਰੋਣਾ ਨਹੀਂ, ਵਾਹਿਗੁਰੂ ਦੇ ਪਰਮੇਸ਼ਰ ਦੇ ਭਾਣੇ ਨੂੰ ਹਿੱਤ ਕਰਕੇ ਮੰਨੋ, ਕਿਉਂਕਿ ਉਸੇ ਪਰਮੇਸ਼ਰ ਦੇ ਅਧੀਨ ਹੈ ਆਉਣਾ ਜਾਣਾ। ਜਿਤਨਾ ਜੀਵਾਂ ਦਾ ਆਉਣਾ ਜਾਣਾ ਹੋ ਰਿਹਾ, ਇਹ ਸਭ ਆਉਣਾ ਜਾਣਾ ਉਸ ਨਿਰੰਕਾਰ ਦੇ ਅਧੀਨ ਹੈ। ਉਸੇ ਨਿਰੰਕਾਰ ਦੇ ਭਾਣੇ ਨੂੰ ਹਿੱਤ ਕਰਕੇ ਭਲਾ ਕਰਕੇ ਮੰਨੋ।
ਹੁਣ ਸਗਰੇ ਸਨ ਬੰਧਨ ਪਾਸ,
ਇੱਦਾਂ ਮਹਿਲਾਂ ਵਿੱਚ ਵੀ ਖਬਰ ਭੇਜ ਦਿੱਤੀ, ਸਾਰਿਆਂ ਨੂੰ ਸ਼ਾਂਤ ਕਰਾ ਦਿੱਤਾ। ਫਿਰ ਹੁਣ ਜਿੰਨੇ ਰਿਸ਼ਤੇਦਾਰ ਨੇ, ਸਰਬੰਧੀ ਨੇ, ਉਨ੍ਹਾਂ ਸਾਰਿਆਂ ਤੱਕ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਦੀ ਖਬਰ ਭੇਜੀ ਹੈ।
ਖੁਦ ਭੇਜੀ ਤੂਰਨ ਗਨ ਦਾਸ,
ਸਾਰੇ ਉਨ੍ਹਾਂ ਸਮਿਆਂ ਦੇ ਵਿੱਚ ਚਿੱਠੀ ਪੱਤਰ ਦੇ ਕੇ ਜਾਂ ਬੰਦੇ ਭੇਜ ਕੇ ਸੁਨੇਹੇ ਦਿੱਤੇ ਜਾਂਦੇ ਸਨ। ਦਾਸ ਭੇਜੇ ਨੇ, ਚਿੱਠੀ ਪੱਤਰ ਭੇਜੇ ਨੇ, ਰਿਸ਼ਤੇਦਾਰਾਂ ਨੂੰ ਖਬਰਾਂ ਦੇ ਕੇ ਭੇਜਿਆ ਹੈ।
ਹੀਰ ਮਲ ਕੇ ਹੀਰ ਮਲ ਠਿਗ ਪ੍ਰਥਮ ਪਠਾਇਓ,
ਪਹਿਲਾਂ ਇੱਕ ਸੁਨੇਹਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤਰੇ, ਜੋ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਸਨ, ਬਾਬਾ ਧੀਰਮਲ ਜੀ ਕਰਤਾਰਪੁਰ ਸਾਹਿਬ, ਉਨ੍ਹਾਂ ਨੂੰ ਭੇਜੀ, ਕਿਉਂਕਿ ਉਹ ਵੱਡੇ ਪੁੱਤਰ ਸੀ ਬਾਬਾ ਗੁਰਦਿੱਤਾ ਜੀ ਦੇ, ਤੇ ਉਨ੍ਹਾਂ ਦੇ ਪਿਤਾ ਜੀ ਨੇ ਚਲਾਣੇ ਕੀਤਾ, ਇਸ ਕਰਕੇ ਪੁੱਤਰ ਨੂੰ ਖਬਰ ਭੇਜਣੀ ਸਭ ਤੋਂ ਜ਼ਰੂਰੀ ਸੀ। ਤਾਂ ਸਭ ਤੋਂ ਪਹਿਲਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਬਾਬੇ ਧੀਰਮਲ ਨੂੰ ਸੁਨੇਹਾ ਭੇਜਿਆ ਹੈ।
ਸਾਹਿਬ ਕੇ ਸਦਨ ਪੁਚਾਇਓ,
ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵਿਚ ਬਾਬਾ ਭਾਨਾ ਜੀ ਹੋਣਾ ਨੂੰ ਖਬਰ ਭੇਜੀ ਰਮਦਾਸ ਨਗਰ।
ਰਾਏ ਜੋਧ ਉਪੇ ਡਿੱਗ ਗਏ,
ਫਿਰ ਰਾਏ ਜੋਧ ਰਾਏ ਜਿਹੜਾ ਸਤਿਗੁਰਾਂ ਦਾ ਸੇਵਕ ਹੈ, ਕਾਂਗੜਪੁਰ ਨਗਰ ਵਿਚ ਰਹਿਣ ਵਾਲਾ ਸੀ, ਉਥੇ ਖਬਰ ਭੇਜੀ। ਫਿਰ ਭਾਈ ਰੂਪਾ ਭਾਈ ਕਾ ਗ੍ਰਾਮ ਨਗਰ, ਉਥੇ ਬਾਬਾ ਰੂਪ ਚੰਦ ਜੀ ਨੂੰ, ਉਨ੍ਹਾਂ ਨੂੰ ਖਬਰ ਭੇਜੀ ਹੈ।
ਅੱਜ ਬਟਾਲੇ ਕਹਿ ਕਰ ਦਿਓ,
ਫਿਰ ਬਟਾਲੇ ਨਗਰ ਦੇ ਵਿਚ ਖਬਰ ਭੇਜੀ ਹੈ।
ਸ਼੍ਰੀ ਕਰਤਾਰ ਪੁਰੇ ਮੈਂ ਜਾਏ, ਧੀਰ ਮਲ ਕੋ ਕਈ ਸੁਨਾਏ,
ਇਹਨਾਂ ਸਾਰੇ ਪਾਸੇ ਖਬਰਾਂ ਭੇਜ ਦਿੱਤੀਆਂ ਬਾਬਾ ਗੁਰਦਿੱਤਾ ਜੀ ਦੇ ਚਲਾਣੇ। ਇਸੇ ਤਰ੍ਹਾਂ ਇੱਕ ਸੇਵਕ ਖਬਰ ਲੈ ਕੇ ਕਰਤਾਰਪੁਰ ਸਾਹਿਬ ਆਇਆ, ਬਾਬਾ ਧੀਰਮਲ ਜੀ ਨੂੰ ਮਿਲਿਆ। ਉਹਨੇ ਆ ਕੇ ਬਾਬੇ ਧੀਰਮਲ ਨੂੰ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਦੀ ਖਬਰ ਦਿੱਤੀ।
ਸ਼੍ਰੀ ਗੁਰਦਿੱਤਾ ਜੋਤ ਸਮਾਇਓ,
ਆਖਿਆ ਬਾਬਾ ਧੀਰਮਲ ਜੀ ਤੁਹਾਡੇ ਪੂਜਨੀਕ ਪਿਤਾ ਜੀ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ ਹਨ।
ਸਤਿਗੁਰ ਤੁਮਕੋ ਬੋਲ ਪਠਾਇਓ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਆਪਣੇ ਕੋਲ ਸੱਦਿਆ ਹੈ।
ਪੁੱਤਰ ਚਲੋ ਤਤਕਾਲਾ,
ਤੁਸੀਂ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਹੋ, ਤੇ ਵੱਡੇ ਪੁੱਤਰ ਦਾ ਜਿਹੜੀ ਮਰਿਆਦਾ ਹੁੰਦੀ ਆਪਣੇ ਪਿਤਾ ਪ੍ਰਤੀ, ਜਿਹੜੀ ਕਿਰਿਆ ਦੀ ਕਰਤੱਵ ਹੁੰਦਾ ਹੈ, ਉਹ ਚੱਲ ਕੇ ਤੁਸੀਂ ਕਰਨਾ। ਇਸ ਕਰਕੇ ਬਾਬਾ ਗੁਰਦਿੱਤਾ ਜੀ ਦੇ ਨਿਮਿਤ ਜਿਹੜੀ ਕਿਰਿਆ ਹੈ ਉਹ ਤੁਸੀਂ ਚੱਲ ਕੇ ਕਰੋ।
ਤੁਮਕੋ ਚਿੱਤ ਕਿਰਿਆ ਸ਼ੁਭ ਢਾਲਾ,
ਕਿਉਂਕਿ ਤੁਹਾਡੇ ਵਾਸਤੇ ਉਚਿਤ ਹੈ, ਤੁਸੀਂ ਬਾਬਾ ਜੀ ਦੇ ਵੱਡੇ ਫਰਜ਼ੰਦ ਹੋ, ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਹੋ, ਇਸ ਕਰਕੇ ਉਹਨਾਂ ਵਾਸਤੇ ਜਿਤਨੀ ਕਿਰਿਆ ਆਦਤ ਹੈ ਉਹ ਤੁਸੀਂ ਚੱਲ ਕੇ ਕਰਨੀ ਹੈ।
ਲੈ ਕਰ ਚਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਜ ਸਾਥ, ਪਾਠ ਕਰਾਮਨ ਚਾਹਤ ਨਾਥ।
ਬਾਬਾ ਧੀਰਮਲ ਜੀ ਏਦਾਂ ਕਰੋ, ਬਾਬਾ ਗੁਰਦਿੱਤਾ ਜੀ ਦੇ ਨਿਮਿਤ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਾ ਚਾਹੁੰਦੇ ਨੇ, ਤੇ ਤੁਹਾਡੇ ਕੋਲ ਮਹਾਰਾਜ ਜੀ ਦਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸਰੂਪ ਲੈ ਕੇ ਤੁਸੀਂ ਇੱਥੋਂ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਚੱਲੋ, ਤਾਂ ਜੋ ਜਗਤ ਨਾਥ ਤੁਹਾਡੇ ਪਿਤਾ ਜੀ ਦੇ ਨਿਮਿਤ, ਬਾਬਾ ਗੁਰਦਿੱਤਾ ਜੀ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾ ਸਕਣ।
ਬਿਲਮ ਨਾ ਧਰੋ ਗੁਰੂ ਫੁਰਮਾਇਓ,
ਬਾਬਾ ਜੀ ਤੁਸੀਂ ਦੇਰੀ ਨਾ ਕਰੋ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਫੁਰਮਾਨ ਹੈ ਜਿੰਨਾ ਛੇਤੀ ਹੋ ਸਕੇ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਤੁਸੀਂ ਕੀਰਤਪੁਰ ਸਾਹਿਬ ਚੱਲੋ।
ਇਨ ਸੇਵਕ ਸਭ ਹੁਕਮ ਸੁਣਾਇਓ,
ਇਨ ਸੇਵਾਦਾਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿੰਨਾ ਹੁਕਮ ਸੀ ਉਹ ਹੁਕਮ ਬਾਬਾ ਧੀਰਮਲ ਜੀ ਨੂੰ ਸੁਣਾਇਆ ਹੈ।
ਧੀਰਮਲ ਸਵਰ ਦੇ ਵਿਚਾਰੇ, ਪਿਤ ਪਹੁੰਚਿਓ ਪਰ ਲੋਕ ਮਜਾਰੇ,
ਬਾਬੇ ਧੀਰਮਲ ਨੇ ਆਪਣੇ ਮਨ ਚ ਵਿਚਾਰ ਕੀਤੀ, ਇਹ ਤਾਂ ਬਹੁਤ ਮਾੜਾ ਹੋਇਆ, ਆਖਰਕਾਰ ਪਿਤਾ ਸਨ, ਪਿਤਾ ਦੇ ਚਲਾਣੇ ਦੀ ਖਬਰ ਸੁਣੀ ਬਾਬੇ ਧੀਰਮਲ ਨੇ ਕਿ ਪਿਤਾ ਜੀ ਅਚਾਨਕ ਪਰਲੋਕ ਚਲੇ ਗਏ ਹਨ।
ਕੋ ਕਾਰਨ ਪਾ ਬੂਝਿਓ ਦਾਸ, ਸੰਕਟ ਕੋਨ ਪਇਓ ਤਨ ਤਾਸ।
ਬਾਬਾ ਧੀਰਮਲ ਜੀ ਨੇ ਪੁੱਛਿਆ ਉਹ ਸੇਵਾਦਾਰ ਨੂੰ, ਕਹਿੰਦਾ ਵੀ ਹੋਇਆ ਕੀ ਸੀ ਮੇਰੇ ਪਿਤਾ ਜੀ ਨੂੰ, ਅਚਾਨਕ ਏਦਾਂ ਹੀ ਉਹ ਤਾਂ ਚੰਗੇ ਭਲੇ ਸੀ, ਉਹਨਾਂ ਦੇ ਸਰੀਰ ਨੂੰ ਕੀ ਸੰਕਟ ਆਇਆ ਕਿ ਅਚਾਨਕ ਹੀ ਉਹ ਆਪਣਾ ਸਰੀਰ ਤਿਆਗ ਕੇ ਬੈਕੁੰਠ ਚਲੇ ਗਏ ਨੇ, ਕੀ ਕਾਰਨ ਹੋਇਆ?
ਅਚਾਨਕ ਉਹ ਸਰੀਰ
ਅਚਨਚੇਤ ਹੀ, ਅਚਾਨਕ ਹੀ, ਚੰਗੇ ਭਲੇ ਸੀ ਉਹਨਾਂ ਨੇ ਅਚਾਨਕ ਹੀ ਏਦਾਂ ਆਪਣਾ ਸਰੀਰ ਕਿਵੇਂ ਤਿਆਗ ਦਿੱਤਾ?
ਕੌਣ ਐਸੀ ਤਨ ਪੀਰ,
ਕਿਹੜੀ ਪੀੜਾ ਉਹਨਾਂ ਦੇ ਸਰੀਰ ਤੇ ਆਈ, ਏਦਾਂ ਦਾ ਕਿਹੜਾ ਰੋਗ ਉਹਨਾਂ ਦੇ ਸਰੀਰ ਤੇ ਆਇਆ ਕਿ ਉਹਨਾਂ ਨੂੰ ਅਚਾਨਕ ਆਪਣਾ ਸਰੀਰ ਤਿਆਗਣਾ ਪਿਆ?
ਸਭ ਪ੍ਰਸੰਗ ਸਭ ਦਾਸ ਸੁਣਾਇਓ, ਤੇਨ ਜਿਵਾਏ ਸਦਨ ਕੋ ਆਇਓ।
ਉਹ ਸੇਵਾਦਾਰ ਨੇ ਸਾਰਾ ਪ੍ਰਸੰਗ ਦੱਸਿਆ ਕਿ ਕਿਵੇਂ ਬਾਬਾ ਜੀ ਨੇ ਸਰੀਰ ਤਿਆਗਿਆ। ਉਹਨੇ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਇੱਕ ਮਰੀ ਹੋਈ ਗਊ ਨੂੰ ਜਿਉਂਦਾ ਕਰਕੇ ਜਦੋਂ ਘਰ ਵਾਪਸ ਆਏ,
ਸੋਨੇ ਭਨੇ ਕੁਝ ਗੁਰ ਸੋ ਬੈਨ,
ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਆ ਕੇ ਕੋਈ ਬਚਨ ਕੀਤੇ, ਪਤਾ ਨੀ ਆਪਸ ਵਿਚ ਉਹਨਾਂ ਦੇ ਕੀ ਬਚਨ ਵਿਲਾਸ ਹੋਏ।
ਤਛਿਨ ਗਮਨਿਓ ਤਜ ਕਰ ਐਨ,
ਤਛਿਨ ਨੂੰ ਆਪਣਾ ਘਰ ਛੱਡ ਕੇ ਮਹਿਲਾਂ ਚੋਂ ਨਿਕਲ ਕੇ ਪਹਾੜ ਦੇ ਸਿਖਰ ਤੇ ਚਲੇ ਗਏ।
ਅਲਪ ਸੈਲ ਪਰ ਛੱਡ ਕਰ ਛਿਰੇ, ਆਸਤਰਣ ਕੁਛ ਕੁਛ ਤੋਂ ਪਰ ਪਰੇ,
ਇੱਕ ਪਹਾੜ ਸੀ ਲਾਗੇ, ਉਸ ਪਹਾੜ ਦੇ ਸਿਰੇ ਤੇ ਚਲੇ ਗਏ। ਔਰ ਉੱਥੇ ਜਾ ਕੇ ਬਾਬਾ ਗੁਰਦਿੱਤਾ ਜੀ ਨੇ ਵਿਛੋਣਾ ਵਿਛਾਇਆ ਔਰ ਚਿੱਟੇ ਰੰਗ ਦਾ ਚਾਦਰਾ ਸਰੀਰ ਤੇ ਲੈ ਕੇ ਆਪਣਾ ਤਨ ਵੇਖਦਿਆਂ ਵੇਖਦਿਆਂ ਹੀ ਤਿਆਗ ਦਿੱਤਾ।
ਤਨ ਕੋ ਤਿਆਗ ਗਏ ਪਰ ਲੋਕ,
ਪੰਜ ਭੌਤਿਕ ਸਰੀਰ ਤਿਆਗ ਕੇ ਬਾਬਾ ਗੁਰਦਿੱਤਾ ਜੀ ਪਰਲੋਕ ਗਮਨ ਕਰ ਗਏ, ਸੱਚਖੰਡ ਚਲੇ ਗਏ।
ਸੁਣਤ ਸਭਨ ਕੋ ਉਪਜਿਓ ਸ਼ੋਕ,
ਸੁਣ ਕੇ ਸਾਰਿਆਂ ਦੇ ਮਨ ਚ ਬੜਾ ਸ਼ੋਕ ਪੈਦਾ ਹੋਇਆ, ਸਾਰਿਆਂ ਦੇ ਹਿਰਦੇ ਚ ਬੜਾ ਭਾਰੀ ਦੁੱਖ ਪੈਦਾ ਹੋਇਆ।
ਪੀਰ ਮਲ ਤਬ ਸੁਣਤ ਬਖਾਨੇ, ਗੁਰ ਕੀ ਗੱਤ ਮੈਂ ਪੁਰਬ ਜਾਨੇ।
ਪੀਰ ਮਲ ਨੇ ਅੱਗੋਂ ਕੱਬਾ ਹੀ ਬੋਲਣਾ ਸੀ, ਕਿਉਂਕਿ ਮਤ ਜਿਸ ਤਰ੍ਹਾਂ ਦੀ ਸੀ ਉਸੇ ਤਰ੍ਹਾਂ ਦੇ ਬੰਦੇ ਦੇ ਹਿਰਦੇ ਚ ਜੋ ਹੁੰਦਾ ਜ਼ਬਾਨ ਤੇ ਉਹੀ ਨਿਕਲਿਆ ਕਰਦਾ। ਜੋ ਜੀ ਹੋਏ ਸੋ ਉਗਵੈ ਮੋਕਾ ਕਹਿਆ ਵਾਓ, ਜੋ ਹਿਰਦੇ ਚ ਹੁੰਦਾ ਉਹ ਬੋਲਦਾ ਬੰਦਾ। ਬਾਬੇ ਧੀਰ ਮਲ ਨੇ ਕਹਿੰਦਾ ਮੈਂ ਗੁਰੂ ਦੀ ਗੱਤ ਪਹਿਲਾਂ ਹੀ ਜਾਣਦਾ ਸੀ, ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਗੁਰੂ ਹਰਗੋਬਿੰਦ ਸਾਹਿਬ ਬਾਰੇ, ਹੁਣ ਉਹ ਗੱਲ ਪ੍ਰਗਟ ਹੋ ਕੇ ਸਾਹਮਣੇ ਆ ਗਈ ਹੈ।
ਪੁੱਤ ਪੁੱਤਰਨ ਕੋ ਮੋਹ ਨਾ ਲੇਸ਼,
ਗੁਰੂ ਹਰਗੋਬਿੰਦ ਸਾਹਿਬ ਨੂੰ ਨਾ ਆਪਣੇ ਪੁੱਤਰਾਂ ਨਾਲ ਪਿਆਰ ਹੈ ਨਾ ਆਪਣੇ ਪੋਤਰਿਆਂ ਨਾਲ ਪਿਆਰ। ਉਹ ਆਪਣੇ ਪੁੱਤਰਾਂ ਤੇ ਆਪਣੇ ਪੋਤਰਿਆਂ ਨਾਲ ਕੋਈ ਪਿਆਰ ਨਹੀਂ ਕਰਦੇ।
ਜੋ ਮਨ ਭਾਵਤ ਕਰਤ ਅਸ਼ੇਸ਼,
ਜਿਵੇਂ ਉਹਨਾਂ ਦੇ ਮਨ ਨੂੰ ਭਾਉਂਦੀ ਹੈ ਉਸੇ ਤਰ੍ਹਾਂ ਕਰਦੇ ਨੇ। ਆਪਣੇ ਪੁੱਤਰਾਂ ਪੋਤਰਿਆਂ ਨਾਲ ਉਹਨਾਂ ਨੂੰ ਕੋਈ ਮੋਹ ਨਹੀਂ ਹੈ, ਕੋਈ ਸਨੇਹ ਨਹੀਂ ਹੈ।
ਅਟਲ ਰਾਏ ਕੋ ਤਿਮ ਤਨ ਤਿਆਗਾ, ਮੈਂ ਅਨੁਰਾਗ ਵਿਲੰਬ ਨਾ ਲਾਗਾ।
ਵੇਖੋ ਕਿਵੇਂ ਪਹਿਲਾਂ ਬਾਬਾ ਅਟਲ ਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸੀ ਨਾ, ਪਹਿਲਾਂ ਵੇਖੋ ਉਹਨਾਂ ਨੇ ਸਰੀਰ ਤਿਆਗਿਆ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਕਹਿਣ ਤੇ ਉਹਨਾਂ ਨੇ ਤਨ ਤਿਆਗਿਆ ਸੀ। ਉਹਨਾਂ ਨੇ ਵੀ ਆਪਣਾ ਇੱਕ ਸਾਥੀ ਜੀਵਦਾ ਕੀਤਾ ਸੀ ਤੇ ਇਹਨਾਂ ਨੇ ਆਖਿਆ ਵੀ ਉਹਦੀ ਥਾਂ ਤੇ ਹੁਣ ਤੈਨੂੰ ਸਰੀਰ ਤਿਆਗਣਾ ਪਏਗਾ। ਕਹਿੰਦੇ ਵੇਖੋ ਪਹਿਲਾਂ ਬਾਬੇ ਅਟਲ ਰਾਏ ਨੇ ਆਪਣਾ ਤਨ ਤਿਆਗਿਆ।
ਮੈਂ ਸੋ ਰਹਾ ਸਦਾ ਰੁਕ ਮੋਹ, ਸੋ ਰਹਾ ਸਦਾ ਰੁਕ ਫੇਰੇ।
ਫਿਰ ਉਹਨਾਂ ਨੇ ਵੇਖੋ ਬਾਬੇ ਅਟਲ ਰਾਏ ਨਾਲ ਕੋਈ ਅਨੁਰਾਗ ਨਹੀਂ ਕੀਤਾ, ਕੋਈ ਪਿਆਰ ਨਹੀਂ ਕੀਤਾ ਤੇ ਮੇਰੇ ਨਾਲ ਤੇ ਮੁੱਢ ਤੋਂ ਹੀ ਵੈਰ ਰੱਖਦੇ ਨੇ। ਵੇਖੋ ਬਾਬੇ ਧੀਰ ਮਲ ਦੀ ਸੋਚ, ਕਹਿੰਦਾ ਮੇਰੇ ਨਾਲ ਤਾਂ ਗੁਰੂ ਜੀ ਮੁੱਢ ਤੋਂ ਹੀ ਦੁਸ਼ਮਣੀ ਰੱਖਦੇ ਨੇ, ਮੇਰੇ ਨਾਲ ਤਾਂ ਕਦੇ ਉਹਨਾਂ ਨੇ ਸਨੇਹ ਕੀਤਾ ਹੀ ਨਹੀਂ, ਮੇਰੇ ਨਾਲ ਤੇ ਕਦੇ ਪਿਆਰ ਕੀਤਾ ਹੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ।
ਨਿਜ ਬੁੱਧ ਬਲ ਤੇ ਬਲ ਬਿਦਹੇਰੇ,
ਮੈਂ ਆਪਣੀ ਬੁੱਧੀ ਦੇ ਬਲ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਪਰਖ ਲਿਆ, ਮੈਨੂੰ ਪਤਾ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਚੀਜ਼ ਨੇ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਚੁੱਕਾ ਹਾਂ।
ਰਹੋ ਸੰਗ ਤੋਂ ਮੈਂ ਕਲਿਆਣ,
ਜੇ ਮੈਂ ਉਹਨਾਂ ਦੇ ਨਾਲ ਰਹਿੰਦਾ ਤੇ ਮੈਨੂੰ ਕਦੇ ਖੁਸ਼ੀ ਨਹੀਂ ਮਿਲ ਸਕਦੀ, ਉਹਨਾਂ ਦੇ ਨਾਲ ਰਹਿ ਕੇ ਮੈਨੂੰ ਕਦੇ ਕਲਿਆਣ ਨਹੀਂ ਮਿਲ ਸਕਦੀ।
ਤਿਆਗ ਰਹੋ ਇਸ ਥਾਨ
ਕਰਕੇ, ਮੈਂ ਉਹਨਾਂ ਦਾ ਤਿਆਗ ਕਰਕੇ ਇੱਥੇ ਕੱਲਾ ਰਹਿੰਦਾ ਕਰਤਾਰਪੁਰ ਚ, ਉਹਨਾਂ ਦੇ ਨਾਲ ਨਹੀਂ ਰਹਿੰਦਾ। ਮੈਨੂੰ ਪਤਾ ਉਹਨਾਂ ਨਾਲ ਰਹਿ ਕੇ ਆ ਮੇਰੇ ਪਿਤਾ ਨੇ ਕੀ ਲੈ ਲਿਆ ਉਹਨਾਂ ਨੂੰ ਰਹਿ ਕੇ, ਹੁਣ ਉਹਨਾਂ ਨੂੰ ਵੀ ਸਰੀਰ ਤਿਆਗਣਾ ਪਿਆ। ਕਹਿੰਦਾ ਮੇਰੇ ਨਾਲ ਤਾਂ ਉਦਾਂ ਹੀ ਨਹੀਂ ਰੁੱਖ ਕਰਦੇ, ਉਹਨਾਂ ਨਾਲ ਰਹਿ ਕੇ ਮੈਨੂੰ ਕਦੇ ਕਲਿਆਣ ਨਹੀਂ ਮਿਲ ਸਕਦੀ, ਇਸੇ ਕਰਕੇ ਮੈਂ ਉਹਨਾਂ ਤੋਂ ਵੱਖਰਾ ਹੋ ਕੇ ਇੱਥੇ ਕਰਤਾਰਪੁਰ ਚ ਰਹਿੰਦਾ ਹਾਂ।
ਪਿਤਾ ਹਮਾਰੇ ਜੰਗ ਮਜਾਰ,
ਦੇਖੋ ਮੇਰੇ ਪਿਤਾ ਜੀ ਜੰਗ ਦੇ ਵਿੱਚ ਕਿੰਨਾ ਲੜੇ, ਮੇਰੇ ਪਿਤਾ ਜੀ ਨੇ ਕਰਤਾਰਪੁਰ ਦਾ ਜਿਹੜਾ ਜੰਗ ਹੋਇਆ ਇਸ ਜੰਗ ਵਿਚ ਕਿੰਨਾ ਭਾਰੀ ਜੰਗ
ਕੀਤਾ,
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਿਆ, ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਫਿਰ ਉਹ ਪਿਤਾ ਜੀ ਦੇ ਆਪਣੇ ਗੁਰੂ ਹਰਗੋਬਿੰਦ ਸਾਹਿਬ ਦੇ ਅਧੀਨ ਰਹਿੰਦੇ ਸੀ, ਜਿਵੇਂ ਉਹ ਕਹਿੰਦੇ ਸਨ ਉਸੇ ਤਰ੍ਹਾਂ ਮੇਰੇ ਪਿਤਾ ਜੀ ਕਰਦੇ ਸਨ।
ਅਵਗਣ ਕੌਣ ਤੋਂ ਤਿੰਨ ਮਾਏ, ਜਗ ਮੈਂ ਜੀਣ ਦਿਓ ਤੋਂ ਨਾਏ।
ਮੇਰੇ ਪਿਤਾ ਬਾਬਾ ਗੁਰਦਿੱਤਾ ਜੀ ਵਿਚ ਕਿਹੜਾ ਇਹੋ ਜਿਹਾ ਔਗਣ ਵੇਖ ਲਿਆ ਗੁਰੂ ਹਰਗੋਬਿੰਦ ਨੇ, ਕਿਹੜਾ ਇਹੋ ਜਿਹਾ ਔਗਣ, ਕਿਹੜੀ ਇਹੋ ਜਿਹੀ ਖਾਮੀ ਵੇਖ ਲਈ ਹੈ ਕਿ ਉਹਨਾਂ ਨੇ ਮੇਰੇ ਪਿਤਾ ਨੂੰ ਜੀਵਨ ਨਹੀਂ ਦਿੱਤਾ, ਆਖਿਰਕਾਰ ਮੇਰੇ ਪਿਤਾ ਨੂੰ ਮਰਨਾ ਪਿਆ। ਇਹੋ ਜਿਹਾ ਕਿਹੜਾ ਔਗਣ ਵੇਖਿਆ ਮੇਰੇ ਪਿਤਾ ਜੀ ਵਿਚ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਮੇਰੇ ਪਿਤਾ ਨੂੰ ਉਹਨਾਂ ਨੇ ਜੀਵਨ ਨਹੀਂ ਦਿੱਤਾ।
ਤੀਨ ਜਿਵਾਏ ਪੁੰਨ ਕੋ ਥਾਨਾ,
ਕੋਈ ਪਾਪ ਸੀ, ਕੋਈ ਗਊ ਨੂੰ ਜਿਉਂਦਾ ਕਰਨਾ ਹੈ, ਗੁਨਾਹ ਤਾਂ ਨਹੀਂ, ਸਗੋਂ ਕੋਈ ਮਰੀ ਹੋਈ ਗਵਾ ਨੂੰ ਜਿਉਂਦਾ ਕਰਨਾ ਇਹ ਤਾਂ ਬੜਾ ਵੱਡਾ ਪੁੰਨ ਹੈ, ਇਹ ਤਾਂ ਬੜੇ ਵੱਡੇ ਧਰਮ ਦੀ ਗੱਲ ਹੈ ਕਿ ਕਿਸੇ ਮਰੀ ਹੋਈ ਗਾਂ ਨੂੰ ਜਿਉਂਦਾ ਕਰਨਾ।
ਤਿਨੋ ਜਾਨਤ ਜਵਾਇਓ ਪ੍ਰਾਨਾ,
ਇਹ ਕੋਈ ਪਾਪ ਤਾਂ ਨਹੀਂ ਸੀ ਕੀਤਾ ਉਹਨਾਂ ਨੇ, ਜੇ ਕੋਈ ਗਈ ਮਰੀ ਹੋਈ ਗਾਂ ਜਿਉਂਦੀ ਕੀਤੀ ਤੇ ਇਹਨਾਂ ਨੇ ਉਸ ਗਾਂ ਦੇ ਬਦਲੇ ਮੇਰੇ ਪਿਤਾ ਨੂੰ ਤਨ ਤਿਆਗਣ ਵਾਸਤੇ ਕਹਿ ਦਿੱਤਾ ਵੀ ਤੁਸੀਂ ਆਪਣਾ ਸਰੀਰ ਤਿਆਗੋ, ਉਹਨਾਂ ਦੇ ਪ੍ਰਾਣ ਤਜਵਾ ਦਿੱਤੇ ਹਨ।
ਮੈਂ ਆਪ ਜਾਉ ਕਾ ਇਹ ਜੋਗ,
ਜਿਹੜੇ ਮੇਰੇ ਪਿਤਾ ਨੂੰ ਮਾਰਨ ਵਾਲੇ ਦੇ ਮੈਂ ਉਹਨਾਂ ਕੋਲ ਜਾਵਾਂ ਹੁਣ? ਬਾਬੇ ਧੀਰ ਮੱਲ ਇੱਦਾਂ ਕੋਈ ਜਵਾਬ ਦਿੱਤਾ, ਉਹ ਤਾਂ ਮੇਰੇ ਬਾਪ ਦੇ ਪਿਤਾ ਨੂੰ ਮਾਰਨ ਵਾਲੇ ਨੇ, ਤੇ ਜਿਹੜੇ ਮੇਰੇ ਬਾਪ ਨੂੰ ਪਿਤਾ ਨੂੰ ਮਾਰਨ ਵਾਲੇ ਨੇ ਮੈਂ ਉਹਨਾਂ ਦੇ ਕੋਲ ਜਾਵਾਂ, ਮੇਰੇ ਲਈ ਇਹ ਯੋਗ ਹੈ ਕਿ ਮੈਂ ਹੁਣ ਉਹਨਾਂ ਦੇ ਕੋਲ ਜਾਵਾਂ।
ਕਹਾਂ ਕਹਿੰਗੇ ਪਿਕ ਸਭ ਲੋਗ,
ਦੁਨੀਆ ਕੀ ਆਖੇਗੀ, ਲੋਕ ਕੀ ਆਖਣਗੇ ਕਿ ਜਿਹੜੇ ਦਾਦੇ ਨੇ ਆਪਣੇ ਪੁੱਤਰ ਨੂੰ ਬਾਬੇ ਗੁਰਦਿੱਤੇ ਨੂੰ ਮਾਰ ਦਿੱਤਾ ਤੇ ਪੋਤਰਾ ਫੇਰ ਉਸੇ ਦਾਦੇ ਦੀ ਸ਼ਰਨ ਚ ਜਾ ਕੇ ਪੈ ਗਿਆ, ਉਹ ਮੇਰੇ ਪਿਤਾ ਨੂੰ ਮਾਰਨ ਵਾਲੇ ਨੇ, ਮੇਰੇ ਪਿਤਾ ਦੇ ਹਥਿਆਰੇ ਨੇ, ਤੇ ਮੈਂ ਆਪਣੇ ਪਿਤਾ ਦੇ ਹਥਿਆਰੇ ਕੋਲ ਜਾਵਾਂ, ਲੋਕ ਕੀ ਆਖਣਗੇ, ਦੁਨੀਆ ਕੀ ਆਖੇਗੀ।
ਜਿਨੋ ਬਾਕ ਕਹਿ ਮਮ ਪਿਤਾ ਤਿਓ,
ਜਿਨ੍ਹਾਂ ਦੇ ਕਹਿਣ ਨਾਲ ਮੇਰੇ ਪਿਤਾ ਜੀ ਮਰੇ ਨੇ, ਮੇਰੇ ਪਿਤਾ ਜੀ ਨੇ ਸਰੀਰ ਤਿਆਗਿਆ,
ਉਹ ਸੰਗ ਕਹਾਂ ਭਲੋ ਅਬ ਜਿਤਿਓ,
ਜਿਹੜੇ ਆਪਣੇ ਸਕੇ ਪੁੱਤਰ ਦੇ ਨਹੀਂ ਬਣੇ, ਮੈਂ ਤਾਂ ਫਿਰ ਦੂਜੀ ਥਾਂ ਤੇ ਪੋਤਰਾ ਆ, ਮੇਰੇ ਨਾਲ ਉਹ ਕੀ ਹਿੱਤ ਕਰਨਗੇ, ਜੇ ਉਹ ਮੇਰੇ ਪਿਤਾ ਦੇ ਨਹੀਂ ਬਣੇ ਤੇ ਉਹ ਮੇਰੇ ਨਾਲ ਕੀ ਹਿੱਤ ਕਰਨਗੇ, ਮੇਰਾ ਉਹ ਕੀ ਭਲਾ ਸਿੱਤ ਬਣਗੇ।
ਲੜਤ ਸ਼ਾਸੋਂ ਸਕਲ ਬਿਗਾੜਾ, ਲੱਖੋਂ ਲਸ਼ਕਰ ਤੁਰਕ ਨ ਮਾਰਾ,
ਉਹਨਾਂ ਨੇ ਬਾਦਸ਼ਾਹ ਨਾਲ ਜੰਗ ਕਰਕੇ, ਬਾਦਸ਼ਾਹ ਸ਼ਾਹਜਹਾਨ ਨਾਲ ਜੰਗ ਲੜ ਕੇ ਬਹੁਤ ਕੁਝ ਵਿਗਾੜਿਆ, ਬਾਦਸ਼ਾਹ ਦਾ ਲੱਖਾਂ ਦਾ ਲਸ਼ਕਰ ਜੰਗ ਦੇ ਮੈਦਾਨ ਚ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਚ ਤੁਰਕਾਂ ਨੂੰ ਮਾਰਿਆ ਹੈ।
ਸ੍ਰੀ ਕਰਤਾਰ ਪੁਰਾਤਨ ਧਾਮ, ਤਜ ਗਮਨੇ ਬੋ ਕਰ ਸੰਗਰਾਮ,
ਆ ਜਿਹੜਾ ਕਰਤਾਰਪੁਰਾ ਨਗਰ ਹੈ, ਇੱਥੇ ਗੁਰੂ ਸਾਹਿਬ ਜੀ ਦਾ ਵਡੇਰਿਆਂ ਦਾ ਨਗਰ ਹੈ, ਸਾਡੇ ਵਡੇਰੇ ਗੁਰੂ ਅਰਜਨ ਸਾਹਿਬ ਨੇ ਨਗਰ ਵਸਾਇਆ, ਇੱਥੇ ਧਨ ਧਾਮ ਸਭ ਕੁਝ ਪਿਆ, ਇੱਥੇ ਜੰਗ ਲੜ ਕੇ ਸਭ ਕੁਝ ਤਜ ਕੇ ਤਿਆਗ ਕੇ ਇੱਥੋਂ ਆਪ ਉਹ ਕੀਰਤਪੁਰ ਚਲੇ ਗਏ ਨੇ।
ਹੋਰ ਵਿਚਾਰ ਆਪਣੀ ਬੁੱਧ ਭਲੇ,
ਤਾਂ ਮੇਰੀ ਸਿਆਣਪ ਸੀ, ਮੈਂ ਬੁੱਧੀਮਾਨ ਸੀ, ਮੈਂ ਸਿਆਣਾ ਸੀ ਕਿ ਮੈਂ ਆਪਣੀ ਬੁੱਧੀ ਦੇ ਨਾਲ ਚੰਗੀ ਤਰ੍ਹਾਂ ਵਿਚਾਰ ਕੀਤੀ।
ਹੋਰ ਵਿਚਾਰ ਆਪਣੀ ਬੁੱਧ ਭਲੇ, ਲਿਖ ਮੈਂ ਪਥਿਓ ਸ਼ਾਹ ਜਿਮ ਮਿਲੇ,
ਮੈਂ ਚਿੱਠੀ ਲਿਖ ਕੇ ਭੇਜੀ ਬਾਦਸ਼ਾਹ ਦੇ ਕੋਲ ਤੇ ਬਾਦਸ਼ਾਹ ਨਾਲ ਮੇਰੀ ਮੁਲਾਕਾਤ ਹੋ ਗਈ, ਬਾਦਸ਼ਾਹ ਨਾਲ ਮੇਰੀ ਸੰਧੀ ਹੋ ਗਈ। ਜੇ ਕਿਤੇ ਮੈਂ ਬਾਦਸ਼ਾਹ ਨੂੰ ਚਿੱਠੀ ਨਾ ਭੇਜਦਾ, ਮੈਂ ਸਿਆਣਪ ਦੀ ਗੱਲ ਨਾ ਕਰਦਾ ਤੇ ਉਹਨਾਂ ਨੇ ਨਗਰ ਉਜਾੜ ਦੇਣਾ ਸੀ, ਨਗਰ ਤਬਾਹ ਕਰ ਦੇਣਾ ਸੀ, ਸਾਡੇ ਵਡੇਰਿਆਂ ਦਾ ਨਗਰ ਹੈ, ਮੈਂ ਸੰਭਾਲ ਕੇ ਬੈਠਾ, ਇਹ ਮੇਰਾ ਦਿਮਾਗ ਹੈ ਕਿ ਮੈਂ ਬਾਦਸ਼ਾਹ ਦੇ ਕੋਲ ਚਿੱਠੀ ਲਿਖ ਕੇ ਭੇਜੀ ਹੈ।
ਉਹ ਤੇ ਉਪਾਦ ਅਨੇਕ ਪ੍ਰਕਾਰਾ, ਕਰੀ ਸੰਦ ਸਭ ਕਾਜ ਸਵਾਰਾ,
ਬੜੇ ਭਾਰੀ ਉਪਦਰਵ ਹੋਣੇ ਸੀ, ਅਨੇਕਾਂ ਪ੍ਰਕਾਰ ਦੀਆਂ ਲੜਾਈਆਂ ਝਗੜੇ ਹੋਣੇ ਸੀ, ਇਹ ਤਾਂ ਮੈਂ ਵਿਚਾਰ ਕੀਤੀ ਤੇ ਵਿਚਾਰ ਕਰਕੇ ਬਾਦਸ਼ਾਹ ਨਾਲ ਸੰਧੀ ਕਰ ਲਈ ਚਿੱਠੀ ਭੇਜ ਕੇ, ਤੇ ਮੈਂ ਇਹ ਕੰਮ ਸਵਾਰ ਲਿਆ। ਜੇ ਮੈਂ ਚਿੱਠੀ ਨਾ ਭੇਜਦਾ ਬਾਦਸ਼ਾਹ ਨੂੰ, ਤੇ ਬਹੁਤ ਜਿਆਦਾ ਭਾਰੀ ਉਪਦਰਵ ਤੇ ਲੜਾਈ ਹੋਣੀ ਸੀ।
ਨਾ ਤਾਂ ਪੁਰ ਬਦਲ ਵਸਾਏ ਜੇਤੂ,
ਨਹੀਂ ਤਾਂ ਇਹ ਜਿੰਨੇ ਨਗਰ ਸਾਡੇ ਵਡੇਰਿਆਂ ਨੇ ਵਸਾਏ ਹੋਏ ਨੇ।
ਕੇਸ਼ਰ ਪਨਾਇਵ ਤੇਤੂ,
ਤੁਰਕ ਨੇ ਬਾਦਸ਼ਾਹ ਨੇ ਨਗਰ ਸਾਰੇ ਆਪਣੇ ਅਧੀਨ ਕਰ ਲੈਣੇ ਸੀ, ਉਹਨੇ ਕਬਜ਼ਾ ਕਰ ਲੈਣਾ ਸੀ ਸਾਡੇ ਵਸਾਏ ਪਿੰਡਾਂ ਤੇ, ਸਾਡੇ ਵਸਾਏ ਨਾ ਨਗਰਾਂ ਤੇ ਬਾਦਸ਼ਾਹ ਨੇ ਆ ਕੇ ਕਬਜ਼ਾ ਕਰ ਲੈਣਾ ਸੀ।
ਸਭ ਤਨ ਧਾਮ ਨਗਰ ਕੋ ਰਾਖਾ,
ਮੈਂ ਬਚਾਇਆ ਸਾਰਾ ਨਗਰ, ਇਹ ਰਗ ਨਗਰ ਦਾ ਰਾਖਾ ਮੈਂ ਆ, ਇਹ ਸਾਰਾ ਘਰ ਬਾਰ, ਇਹ ਜਿੰਨਾ ਨਗਰ ਹੈ ਇਹ ਮੈਂ ਬਚਾ ਕੇ ਰੱਖਿਆ ਹੈ।
ਬੁੱਧ ਬਲ ਤੇ ਮੈਂ ਕਰ ਕਾਂਖਾ,
ਮੈਂ ਆਪਣੀ ਬੁੱਧੀ ਦੇ ਬਲ ਨਾਲ ਵਿਚਾਰ ਕਰਕੇ ਨਗਰ ਬਚਾਇਆ, ਨਹੀਂ ਤਾਂ ਗੁਰੂ ਹਰਗੋਬਿੰਦ ਨੇ ਖੈਰ ਨਹੀਂ ਸੀ ਗੁਜ਼ਾਰੀ ਇਸ ਨਗਰ ਨੂੰ ਉਜਾੜਨ ਦੀ, ਇੱਥੇ ਆ ਕੇ ਉਹਨਾਂ ਨੇ ਜੰਗ ਲੜਿਆ, ਪਰ ਇਹ ਤਾਂ ਮੇਰੀ ਬੁੱਧੀ ਦਾ ਬਲ ਕੰਮ ਕੀਤਾ ਤੇ ਮੈਂ ਇਸ ਨਗਰ ਨੂੰ ਬਚਾਇਆ ਹੈ।
ਅਬ ਮੈਂ ਜਾਉ ਬਿਗਾੜ ਸਭ ਜਾਵੇ,
ਹੁਣ ਮੈਂ ਇਸ ਨਗਰ ਤੋਂ ਜਾਂਦਾ, ਇਹ ਕਰਤਾਰਪੁਰ ਨਗਰ ਛੱਡ ਕੇ ਉੱਥੇ ਜਾਂਦਾ ਤੇ ਸਭ ਕੁਝ ਵਿਗੜ ਜਾਏਗਾ, ਸਭ ਕੁਝ ਵਿਗਾੜ ਪੈਦਾ ਹੋ ਸਕਦਾ, ਸਾਰੇ ਕੰਮ ਵਿਗੜ ਸਕਦੇ ਹਨ।
ਕਿਤੇ ਕੁਝ ਹੱਥ ਨਾ ਆਵੇ,
ਇੱਥੋਂ ਵੀ ਸਾਰਾ ਕੁਝ ਵਿਗਾੜ ਜਾਵਾਂ, ਉੱਥੇ ਗੁਰੂ ਕੋਲੋਂ ਵੀ ਮੈਨੂੰ ਕੁਝ ਨਹੀਂ ਮਿਲਦਾ, ਮੈਂ ਤਾਂ ਦੋਵਾਂ ਪਾਸਿਓਂ ਖਾਲੀ ਰਹਿ ਜਾਵਾਂਗਾ। ਇਹ ਨਗਰ ਛੱਡ ਕੇ ਗਿਆ, ਪਿੱਛੋਂ ਨਗਰ ਨਹੀਂ ਮੇਰਾ ਰਹਿਣਾ ਤੇ ਅੱਗੇ ਗੁਰੂ ਕੋਲ ਵੀ ਜਾ ਕੇ ਮੈਨੂੰ ਕੁਝ ਨਹੀਂ ਮਿਲਣਾ, ਉਹਨਾਂ ਕੋਲੋਂ ਵੀ ਮੇਰੇ ਹੱਥ ਕੁਝ ਨਹੀਂ ਆਉਣਾ।
ਕੋ ਜਾਣੇ ਕਿਸ ਦੇ ਗਾਦੀ,
ਉਹਨਾਂ ਨੇ ਕਿਹੜਾ ਗੱਦੀ ਮੈਨੂੰ ਦੇ ਦੇਣੀ। ਵੇਖੋ ਧੀਰਮਲ ਦੀ ਸੋਚ, ਹਾਲੇ ਉਮਰ ਵੀ ਕੋਈ ਬਹੁਤੀ ਨਹੀਂ ਬਾਬੇ ਧੀਰਮਲ ਦੀ। ਕਦੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਵੀ ਪਹਿਲਾਂ ਤਾਇਆ ਸੀ ਹੁਣ ਪੋਤਰਾ ਬਣ ਕੇ ਆਇਆ, ਪਹਿਲਾਂ ਤਾਇਆ ਬਣ ਕੇ ਦੁੱਖ ਦਿੰਦਾ ਰਿਹਾ ਪ੍ਰਿਥੀ ਚੰਦ ਤੇ ਹੁਣ ਪੋਤਰਾ ਬਣ ਕੇ ਆ ਗਿਆ, ਹੈ ਉਹੀ ਹੈ, ਫਰਕ ਕੋਈ ਨਹੀਂ। ਤੇ ਧੀਰ ਮੱਲ ਕਹਿੰਦਾ ਵੀ ਗੁਰੂ ਨੇ ਕਿਹੜਾ ਮੈਨੂੰ ਗੱਦੀ ਦੇ ਦੇਣੀ, ਕੀ ਜਾਣੀਏ ਉਹਨਾਂ ਨੇ ਗੱਦੀ ਕਿਹਨੂੰ ਦੇਣੀ
ਹੈ, ਕੌਣ ਕਰੇ ਮੁਦਸ਼ਾਦੀ,
ਕਿਹਨੂੰ ਗੱਦੀ ਮਿਲੇ, ਕਿਹਨੂੰ ਗੱਦੀ ਪ੍ਰਾਪਤ ਹੋਵੇ, ਕਿਹਦੇ ਘਰ ਦੇ ਵਿੱਚ ਗੱਦੀ ਦੀ ਖੁਸ਼ੀ ਆਵੇ।
ਜਾਂ ਤੇ ਮੈਂ ਜੈ ਬੋ ਜੋਗ
ਕਰਕੇ ਮੈਂ ਨਹੀਂ ਜਾਣਾ, ਮੇਰਾ ਉੱਥੇ ਉਹਨਾਂ ਕੋਲ ਜਾਣਾ ਯੋਗ ਨਹੀਂ, ਲੋਕ ਕੀ ਆਖਣਗੇ, ਮੈਂ ਨਹੀਂ ਜਾ ਸਕਦਾ, ਉਹ ਤਾਂ ਮੇਰੇ ਪਿਤਾ ਦੇ ਹਥਿਆਰੇ ਨੇ। ਵੇਖੋ ਅਸਲ ਖੇਡ ਨੂੰ ਨਹੀਂ ਸਮਝ ਸਕਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਿਖਾ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਦੇ ਹੁਕਮ ਨੂੰ, ਉਹਦੇ ਭਾਣੇ ਨੂੰ ਸਿੱਖ ਨੇ ਸੱਤ ਕਰਕੇ ਕਿਵੇਂ ਮੰਨਣਾ। ਦੱਸ ਰਹੇ ਨੇ ਜਿਹੜੇ ਬਚਨ ਗੁਰੂ ਅਮਰਦਾਸ ਤੀਸਰੇ ਬਾਪੂ ਨੇ ਉਚਾਰੇ ਨੇ ਨਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਉਹ ਸਿਖਾ ਰਹੇ ਨੇ। ਪਰ ਬਾਬੇ ਧੀਰ ਮੱਲ ਨੂੰ ਇਸ ਗੱਲ ਦੀ ਸਮਝ ਨਹੀਂ ਆਈ, ਕਹਿੰਦਾ ਜੀ ਉਹ ਤਾਂ ਮੇਰੇ ਪਿਤਾ ਦੇ ਹਥਿਆਰੇ ਨੇ, ਮੈਂ ਉਹਨਾਂ ਕੋਲ ਨਹੀਂ ਜਾਣਾ, ਮੇਰਾ ਉਹਨਾਂ ਕੋਲ ਜਾਣਾ ਯੋਗ ਨਹੀਂ ਹੈ।
ਪਰ ਜੈ ਮੋਏ ਮੁਸਾਹਿਬ ਲੋਗ,
ਮੇਰੇ ਮੁਸਾਹਿਬ ਨੇ ਜਿਨ੍ਹਾਂ ਨਾਲ ਮੇਰੀ ਬੋਲ ਚਾਲ ਹੈ, ਜਿਨ੍ਹਾਂ ਨਾਲ ਮੇਰਾ ਮਿਲ ਵਰਤਣ ਹੈ, ਮੈਂ ਹੁਣ ਕੋਈ ਛੋਟੀ ਪਦਵੀ ਦਾ ਮਾਲਕ ਥੋੜੀ ਹਾਂ, ਬਾਦਸ਼ਾਹ ਨਾਲ ਮੇਰੀ ਗੱਲਬਾਤ ਹੈ, ਹਿੰਦੁਸਤਾਨ ਦੇ ਬਾਦਸ਼ਾਹ ਨਾਲ, ਉਹਦੇ ਜਿਹੜੇ ਬੜੇ ਬੜੇ ਵੱਡੇ ਮੁਸਾਹਿਬ ਨੇ, ਅਹਿਲਕਾਰ ਨੇ, ਉਹਨਾਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਤੇ ਉਹ ਮੈਨੂੰ ਸਾਰੇ ਵਰਜਦੇ ਨੇ, ਉਹ ਸਾਰੇ ਰੋਕਦੇ ਨੇ, ਉਹ ਕਹਿੰਦੇ ਨੇ ਤੂੰ ਹੁਣ ਗੁਰੂ ਹਰਗੋਬਿੰਦ ਸਾਹਿਬ ਕੋਲ ਨਹੀਂ ਜਾਣਾ, ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣਾ ਤੇ ਮੇਰੀ ਉਹਨਾਂ ਨਾਲ ਵਿਗੜਦੀ ਹੈ।
ਸੁਨਤ ਦਾਸ ਤਿਸ ਮਾਤਾ ਪਾਤ ਗਇਓ ਤਬੈ ਜੈ ਬੀਚ ਅਵਾਤ,
ਸੇਵਾਦਾਰ ਨੇ ਸੁਣੀਆਂ ਸਾਰੀਆਂ ਗੱਲਾਂ ਵੀ ਧੀਰ ਮੱਲ ਹੱਠ ਹੈ, ਕਠੋਰ ਹੈ, ਇਹਨੇ ਨਹੀਂ ਜਾਣਾ। ਉਹ ਫਿਰ ਮਹਿਲਾਂ ਵਿੱਚ ਗਿਆ ਜਿੱਥੇ ਬਾਬੇ ਧੀਰ ਮੱਲ ਦੀ ਮਾਤਾ ਤੇ ਬਾਬਾ ਗੁਰਦਿੱਤਾ ਜੀ ਦੇ ਮਹਿਲ, ਮਾਤਾ ਨੱਤੀ ਜੀ ਜਿਨ੍ਹਾਂ ਨੂੰ ਮਾਤਾ ਅਨੰਤੀ ਜੀ ਵੀ ਕਹਿੰਦੇ ਨੇ, ਜਿੱਥੇ ਉਹ ਬੈਠੇ ਸਨ ਉੱਥੇ ਚੱਲ ਕੇ ਬਾਬਾ ਧੀਰ ਮੱਲ ਜੀ ਦੇ ਕੋਲੋਂ ਸੇਵਾਦਾਰ ਮਾਤਾ ਜੀ ਕੋਲ ਆਇਆ।
ਸਰਬ ਪ੍ਰਸੰਗ ਸੁਨਾਵਨ ਕਰਿਓ,
ਆ ਕੇ ਮਾਤਾ ਜੀ ਨੂੰ ਸਾਰਾ ਪ੍ਰਸੰਗ ਸੁਣਾਇਆ,
ਧੀਰ ਮੱਲ ਕੋ ਕਹਿਓ ਉਚਰਿਓ,
ਸਭ ਕੁਝ ਦੱਸਿਆ ਵੀ ਏਦਾਂ ਏਦਾਂ ਬਾਬਾ ਜੀ ਸਰੀਰ ਤਿਆਗ ਗਏ ਨੇ ਤੇ ਪਰ ਬਾਬਾ ਧੀਰ ਮੱਲ ਜੀ ਨੇ ਮੈਨੂੰ ਟਕੇ ਵਾਂਗ ਸਾਫ ਜਵਾਬ ਦੇ ਦਿੱਤਾ, ਖਰੇ ਟਕੇ ਵਾਂਗ, ਕਿ ਮੈਂ ਵਾਪਸ ਨਹੀਂ ਜਾਣਾ, ਮੈਂ ਗੁਰੂ ਹਰਗੋਬਿੰਦ ਸਾਹਿਬ ਕੋਲ ਨਹੀਂ ਜਾਣਾ, ਏਦਾਂ ਦਾ ਜਵਾਬ ਦੇ ਦਿੱਤਾ। ਉਹ ਸਾਰੀਆਂ ਗੱਲਾਂ ਜੋ ਬਾਬੇ ਧੀਰ ਮੱਲ ਨੇ ਕਹੀਆਂ ਨੇ ਉਹ ਸੇਵਾਦਾਰ ਨੇ ਮਾਤਾ ਜੀ ਨੂੰ ਦੱਸ ਦਿੱਤੀਆਂ।
ਨੇਤੀ ਸੁਣ ਤੇ ਦਹਿਲ ਉਰ ਭਇਓ,
ਮਾਤਾ ਨੇਤੀ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਮਾਤਾ ਦਾ ਹਿਰਦਾ ਦਹਿਲ ਗਿਆ ਵੀ ਕੋਈ ਪੁੱਤਰ ਇਹੋ ਜਿਹਾ ਵੀ ਹੋ ਸਕਦਾ ਕਿ ਆਪਣੇ ਬਾਪ ਦੀ ਮੌਤ ਤੇ ਵੀ ਉੱਥੇ ਜਾਣ ਤੋਂ ਇਨਕਾਰ ਕਰ ਦੇਵੇ ਕਿ ਮੈਂ ਨਹੀਂ ਜਾਣਾ, ਏਦਾਂ ਦਾ ਵੀ ਪੁੱਤਰ ਹੋ ਸਕਦਾ? ਇਹ ਸੁਣ ਕੇ ਮਾਤਾ ਨੇਤੀ ਜੀ ਦਾ ਹਿਰਦਾ ਇੱਕ ਵਾਰੀ ਬਹਿਲਿਆ ਹੈ,
ਬਿਖਾਦ ਬਹੁਤੀ ਉਪਜਿਓ।
ਮਾਤਾ ਨੇਤੀ ਜੀ ਦੇ ਮਨ ਵਿੱਚ ਬੜਾ ਬਿਖਾਦ ਹੋਇਆ, ਬਹੁਤ ਭਾਰੀ ਡਾਢਾ ਦੁੱਖ ਹੋਇਆ ਆਪਣੇ ਪੁੱਤਰ ਦੀ ਇਹੋ ਜਿਹੀ ਕਰਤੂਤ ਵੇਖ ਕੇ ਸੁਣ ਕੇ।
ਬੈਠ ਭੂਮ ਪਰ ਰੋਦਨ ਠਾਨਾ,
ਪਤੀ ਮਰਿਆ, ਪਤੀ ਦੀ ਮੌਤ ਹੋਈ ਹੈ ਤੇ ਮਾਤਾ ਨੇਤੀ ਨੂੰ ਕਿੱਥੇ ਧੀਰਜ ਪੈਣਾ ਸੀ, ਅੱਖਾਂ ਭਰ ਆਈਆਂ ਬਦੋ ਬਦੀ। ਮਾਤਾ ਨੇਤੀ ਜੀ ਬਾਬਾ ਗੁਰਦਿੱਤਾ ਜੀ ਦੇ ਵਿਛੋੜੇ ਚ ਰੁਦਨ ਕਰਨ ਲੱਗੇ,
ਪਤੀ ਹੱਥ ਤੇ ਕੀਏ ਸ਼ੋਕ ਮਾਨਾ।
ਆਪਣੇ ਪਤੀ ਦੇ ਸੱਚਖੰਡ ਜਾਣ ਕਰਕੇ, ਵੈਕੁੰਠ ਜਾਣ ਕਰਕੇ, ਸਰੀਰ ਤਿਆਗਣ ਕਰਕੇ ਮਾਤਾ ਨੇਤੀ ਜੀ ਨੇ ਬੜਾ ਭਾਰੀ ਸ਼ੋਕ ਬਣਾਇਆ। ਮਾਤਾ ਜੀ ਨੂੰ ਬਹੁਤ ਭਾਰੀ ਡਾਢਾ ਦੁੱਖ ਹੋਇਆ।
ਸੋਨਪੁਰ ਪ੍ਰਿਆ ਪਹੁੰਚੀ ਸਮਝਾਏ,
ਸੁਣ ਕੇ ਜਿੰਨੀਆਂ ਨਗਰ ਦੀਆਂ ਇਸਤਰੀਆਂ ਸਨ ਉਹ ਸਾਰੀਆਂ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਏਦਾਂ ਦੀ ਖੇਡ ਵਰਤੀ ਹੈ, ਭਾਣਾ ਵਰਤਿਆ, ਤੇ ਜਿੰਨੀਆਂ ਕਰਤਾਰਪੁਰ ਸਾਹਿਬ ਦੀਆਂ ਇਸਤਰੀਆਂ ਸਨ ਉਹ ਸਾਰੀਆਂ ਮਾਤਾ ਨੇਤੀ ਜੀ ਕੋਲ ਆਈਆਂ ਨੇ।
ਮਿਲ ਮਿਲ ਰੋਦਨ ਸ਼ਬਦੀ ਉਠਾਏ,
ਆ ਕੇ ਬਾਬਾ ਮਾਤਾ ਨੇਤੀ ਜੀ ਨੂੰ ਮਿਲ ਕੇ ਰੁਦਨ ਕਰਦੀਆਂ ਨੇ, ਬਹੁਤ ਜ਼ਿਆਦਾ ਭਾਰੀ ਵੈਰਾਗ ਕਰਦੀਆਂ ਹਨ।
ਸਗਰੇ ਮਾਨਵ ਤਬ ਬਿਸਮਾਏ, ਤੀਰ ਮਲ ਕੇ ਨਿਕਟ ਸਿਧਾਏ।
ਜਿਹੜੇ ਕਰਤਾਰਪੁਰ ਸਾਹਿਬ ਨਗਰ ਦੇ ਬੰਦੇ ਸਨ ਉਨ੍ਹਾਂ ਨੇ ਜਦੋਂ ਸੁਣਿਆ, ਉਹ ਵੀ ਸੁਣ ਕੇ ਬੜੇ ਦੰਗ ਹੋਏ, ਹੈਰਾਨ ਹੋਏ, ਬਾਬਾ ਗੁਰਦਿੱਤਾ ਜੀ ਅਚਾਨਕ ਕਿਵੇਂ ਚਲੇ? ਉਹ ਬੜੇ ਦੰਗ ਹੋ ਕੇ ਜਿੰਨੇ ਨਗਰ ਨਿਵਾਸੀ ਸੀ ਉਹ ਇਕੱਠੇ ਹੋ ਕੇ ਬਾਬਾ ਧੀਰਮਲ ਜੀ ਕੋਲ ਆਏ ਹਨ।
ਯਤਰ ਘਟੀ ਲਗ ਮਿਲ ਮਿਲ ਗਏ,
ਚਾਰ ਘੜੀਆਂ ਤੱਕ ਬਾਬਾ ਜੀ ਕੋਲ ਧੀਰਮਲ ਜੀ ਕੋਲ ਆ ਕੇ ਬੈਠੇ ਰਹੇ ਔਰ ਮਿਲ ਮਿਲ ਕੇ ਬਾਬੇ ਧੀਰਮਲ ਨਾਲ ਆਪਣੇ ਮਨ ਦਾ ਅਫਸੋਸ ਵਿਅਕਤ ਕਰਦਿਆਂ ਹੋਇਆ ਸਭ ਆਪੋ ਆਪਣੇ ਆਸਣਾਂ ਨੂੰ ਵਾਪਸ ਮੁੜੇ ਨੇ।
ਗੁਰਸੁਤ ਗੁਣ ਗਨ ਸਿਮਰਤ ਪਏ,
ਕਿ ਬਾਬਾ ਗੁਰਦਿੱਤਾ ਜੀ ਕਰਤਾਰਪੁਰ ਸਾਹਿਬ ਵੀ ਕਾਫੀ ਸਮਾਂ ਰਹੇ ਨੇ, ਇੱਥੇ ਉਨ੍ਹਾਂ ਦਾ ਕਾਫੀ ਸਮਾਂ ਨਿਵਾਸ ਰਿਹਾ, ਇਸ ਕਰਕੇ ਨਗਰ ਨਿਵਾਸੀਆਂ ਨਾਲ ਬਾਬਾ ਗੁਰਦਿੱਤਾ ਜੀ ਦਾ ਬਹੁਤ ਜ਼ਿਆਦਾ ਸਨੇਹ ਸੀ, ਪਿਆਰ ਸੀ। ਉਹ ਜਿੰਨੇ ਪਿੰਡ ਦੇ ਲੋਕ ਨੇ, ਨਗਰ ਨਿਵਾਸੀ ਨੇ, ਸਾਰੇ ਬਾਬਾ ਗੁਰਦਿੱਤਾ ਜੀ ਦੇ ਗੁਣਾਂ ਦਾ ਵਰਣਨ ਕਰਦੇ ਨੇ।
ਜਬੈ ਇਕਾਕੀ ਨਿਸਮੈ ਹੋਵਾ, ਨੇਤੀ ਜਾਏ ਪੁੱਤਰ ਕੋ ਜੋਆ।
ਜਦੋਂ ਰਾਤ ਦਾ ਸਮਾਂ ਹੋਇਆ, ਵੇਖਿਆ ਵੀ ਹੁਣ ਬਾਬਾ ਧੀਰਮਲ ਜੀ ਕੱਲੇ ਬੈਠੇ ਨੇ, ਤੋ ਮਾਤਾ ਨੇਤੀ ਜੀ ਆਪਣੇ ਪੁੱਤਰ ਧੀਰਮਲ ਜੀ ਕੋਲ ਗਏ। ਜਿੱਥੇ ਬਾਬਾ ਧੀਰਮਲ ਕੱਲਾ ਬੈਠਾ ਸੀ ਉਥੇ ਮਾਤਾ ਨੇਤੀ ਜੀ ਚੱਲ ਕੇ ਆਏ।
ਤੇ ਸਮਝਾਵਨ ਕੋ ਤਬ ਕਹਿਓ,
ਆਪਣੇ ਪੁੱਤਰ ਧੀਰਮਲ ਨੂੰ ਸਮਝਾਉਣ ਵਾਸਤੇ ਮਾਤਾ ਨੇਤੀ ਜੀ ਬੋਲੇ ਧੀਰਮਲ ਨੂੰ, ਕਹਿਣ ਲੱਗੇ
ਸੁਣੋ ਪੁੱਤਰ ਕਿਆ ਚਿਤ ਮੈਲ ਚਯੋ।
ਕਹਿਣ ਲੱਗੇ ਪੁੱਤਰ ਜੀ ਤੁਸੀਂ ਆਪਣੇ ਮਨ ਚ ਕੀ ਸੋਚਿਆ, ਤੁਸੀਂ ਆਪਣੇ ਚਿੱਤ ਵਿਚ ਕੀ ਚਾਹਿਆ, ਤੁਸੀਂ ਆਪਣੇ ਹਿਰਦੇ ਚ ਕੀ ਸੋਚਿਆ ਵਿਚਾਰਿਆ?
ਚਲਿਓ ਕੀਰਤਪੁਰ ਬਣੇ ਆਵੈ, ਹੇ ਆਰੈਨ ਅਬ ਕਿਉਂ ਤੁਮ ਬਾਵੈ।
ਤੁਹਾਨੂੰ ਚਾਹੀਦਾ ਕਿ ਤੁਸੀਂ ਚੱਲ ਕੇ ਕੀਰਤਪੁਰ ਸਾਹਿਬ ਪਹੁੰਚੋ। ਤੁਹਾਨੂੰ ਹੁਣ ਕੀਰਤਪੁਰ ਜਿੱਥੇ ਤੁਹਾਡੇ ਪਿਤਾ ਨੇ ਤਨ ਤਿਆਗਿਆ, ਤੁਹਾਡਾ ਉੱਥੇ ਜਾਣਾ ਫਰਜ਼ ਬਣਦਾ, ਤੁਸੀਂ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਹੋ, ਉਨ੍ਹਾਂ ਦੇ ਨਿਮਿੱਤ ਜੋ ਸਾਰੀਆਂ ਕਿਰਿਆਵਾਂ ਨੇ ਉਹ ਵੱਡਾ ਪੁੱਤਰ ਕਰਾਇਆ ਕਰਦਾ, ਤੇ ਚੱਲ ਕੇ ਕਰਾਓ। ਇੱਥੇ ਰਹਿਣਾ ਹੁਣ ਤੁਹਾਨੂੰ ਕਿਉਂ ਪਾਉਂਦਾ, ਇੱਥੇ ਤੁਸੀਂ ਕਿਉਂ ਰਹਿਣਾ ਚਾਹੁੰਦੇ ਹੋ, ਤੁਹਾਨੂੰ ਤਾਂ ਹੁਣ ਕੀਰਤਪੁਰ ਸਾਹਿਬ ਚੱਲਣਾ ਚਾਹੀਦਾ।
ਸੁਤ ਜੇ ਸ਼ਿਤ ਤੇ ਉਤ ਵਿਧਾਨ,
ਜਿੰਨੀਆਂ ਵਿਧੀਆਂ ਵਿਧਾਨ ਨੇ ਉਹ ਵੱਡੇ ਪੁੱਤਰ ਦੇ ਨਾਲ ਹੁੰਦੀਆਂ। ਜੇ ਤੁਹਾਡੇ ਪਿਤਾ ਜੀ ਦੀ ਪੱਗ ਹੈ ਉਹ ਵੀ ਤੇਰੇ ਸਿਰ ਤੇ ਬੰਨੀ ਜਾਣੀ ਹੈ। ਧੀਰਮਲ ਤੂੰ ਵੱਡਾ ਪੁੱਤਰ ਹੈ ਬਾਬੇ ਗੁਰਦਿੱਤੇ ਦਾ, ਤੇ ਪਿਤਾ ਦੇ ਮਰਨ ਤੋਂ ਬਾਅਦ ਵੱਡੇ ਪੁੱਤਰ ਦੇ ਸਿਰ ਤੇ ਦਸਤਾਰ ਬੰਦੀ ਹੁੰਦੀ ਹੈ, ਪੱਗ ਬੰਨੀ ਜਾਂਦੀ ਹੈ, ਉਹ ਸਾਰੇ ਵਿਧੀ ਵਿਧਾਨ ਜਿਹੜੇ ਨੇ ਵੱਡੇ ਪੁੱਤਰ ਕਰਕੇ ਹੁੰਦੇ ਨੇ।
ਬਹੁਰ ਪਾਗ ਲੈ ਬੋ ਮਨ ਜਾਨ,
ਜਿਹੜੇ ਵਿਧਾਨ ਨੇ ਉਹ ਤੂੰ ਕਰਨੇ ਨੇ, ਉਹਨਾਂ ਦੇ ਨਿਮਿੱਤ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤੂੰ ਕਰਾਉਣੇ ਨੇ, ਫਿਰ ਜਿਸ ਦਿਨ ਭੋਗ ਪੈਣਾ ਦੁਸਹਿਰੇ ਵਾਲੇ ਦਿਨ, ਉਸ ਦਿਨ ਤੇਰੇ ਸਿਰ ਦੇ ਉੱਤੇ ਪੱਗ ਬੰਨੀ ਜਾਣੀ ਹੈ, ਪੱਗ ਵੀ ਤੂੰ ਲੈਣੀ ਹੈ।
ਨਿਕਟ ਪਿਤਾ ਮੈਂ ਕੇ ਚੱਲ ਲੀਜੈ,
ਚੱਲ ਬੇਟਾ ਧੀਰਮਲ ਤੂੰ ਆਪਣੇ ਪਿਤਾਮਾ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਚੱਲ, ਔਰ ਉਨ੍ਹਾਂ ਕੋਲ ਚੱਲ ਕੇ ਸਾਰੀ ਵਿਧੀ ਵਿਧਾਨ ਪੂਰੀ ਕਰ, ਤੇ ਉਨ੍ਹਾਂ ਕੋਲੋਂ ਚੱਲ ਕੇ ਦਸਤਾਰ ਲੈ
ਲੈਜੈ।
ਬੇਟਾ ਧੀਰਮਲ ਇਹੀ ਤੇਰੇ ਵਾਸਤੇ ਚੰਗਾ ਜੋ ਮੈਂ ਕਹਿ ਰਹੀ ਹਾਂ, ਮੈਂ ਤੇਰੀ ਮਾਂ ਹਾਂ, ਤੇਰੀ ਦੁਸ਼ਮਣ ਨਹੀਂ, ਮੈਂ ਤੇਰੇ ਭਲੇ ਦੀ ਗੱਲ ਕਹਿ ਰਹੀਆਂ, ਇਹ ਤੇਰੇ ਵਾਸਤੇ ਚੰਗਾ ਹੈ।
ਨਹੀਂ ਤਾਂ ਪਾਗ ਨਾ ਪਾਵੇ ਹੱਥ
ਮਲ, ਜੇ ਤੂੰ ਨਾ ਗਿਆ ਤੇ ਫਿਰ ਪੱਗ ਤੈਨੂੰ ਨਹੀਂ ਮਿਲਣੀ। ਹੁਣ ਵੱਡਾ ਪੁੱਤਰ ਹੈ, ਪੱਗ ਤੈਨੂੰ ਮਿਲਣੀ ਹੈ ਜੇ ਜਾਏਗਾ, ਤੇ ਜੇ ਤੂੰ ਨਾ ਗਿਆ ਤੇ ਵੱਡੀ ਪੱਗ ਜਿਹੜੀ ਵੱਡੇ ਪੁੱਤਰ ਦੀ ਹੁੰਦੀ ਆ ਉਹ ਤੈਨੂੰ ਨਹੀਂ ਮਿਲੇਗੀ।
ਹਿਰਨੇ ਕਰ ਹੀਰੋ ਮਤ ਸਾਥ,
ਆਪਣੀ ਮਤ ਨਾਲ ਆਪਣੇ ਦਿਮਾਗ ਨਾਲ ਨਿਰਣੇ ਕਰਕੇ ਵੇਖ, ਇਸ ਗੱਲ ਦੀ ਵਿਚਾਰ ਕਰਕੇ ਵੇਖ।
ਵੱਡੇ ਪੁੱਤਰ ਕੋ ਸਾਡੇ ਅਧਿਕਾਰ,
ਜਿੰਨੇ ਅਧਿਕਾਰ ਨੇ ਉਹ ਵੱਡੇ ਪੁੱਤਰ ਨੂੰ ਮਿਲਦੇ ਨੇ ਪਿਤਾ ਦੇ ਜਾਣ ਤੋਂ ਬਾਅਦ, ਬਾਪ ਦੇ ਜਾਣ ਤੋਂ ਬਾਅਦ ਜਿੰਨੇ ਪਿਤਾ ਦੀਆਂ ਜਿੰਮੇਵਾਰੀਆਂ ਨੇ ਉਹ ਵੱਡੇ ਪੁੱਤਰ ਦੇ ਕੋਲ ਆਉਂਦੀਆਂ ਨੇ।
ਗੁਰਤਾ ਆਦਿਕ ਲਖੋ ਉਦਾਰ,
ਤੱਕ ਕੇ ਜੇ ਗੁਰਤਾ ਦੀ ਗੱਲ ਕਰੀਏ ਤੇ ਵੱਡੇ ਤੇਰੇ ਪਿਤਾ ਜੀ ਸਨ, ਤੇ ਜੇ ਗੁਰਿਆਈ ਦੀ ਵੀ ਗੱਲ ਹੋਈ ਤੇ ਉਹ ਵੀ ਤੈਨੂੰ ਮਿਲ ਸਕਦੀ ਹੈ ਜੇ ਤੂੰ ਉਹਨਾਂ ਦੇ ਅਨੁਸਾਰ ਹੋ ਕੇ ਚੱਲੇ, ਉਹਨਾਂ ਦੇ ਅਧੀਨ ਹੋ ਕੇ ਚੱਲੇ, ਤੇ ਗੁਰਤਾ ਗੱਦੀ ਵੀ ਤੈਨੂੰ ਮਿਲ ਸਕਦੀ ਹੈ।
ਸਭ ਤੇ ਛੂਛੋ ਹੀ ਰਹਿ ਜੈ, ਸੰਗਤ ਪੁਨ ਸੰਗਤ ਤੇ ਕਿਮ ਪੁਜਵੈ।
ਹੇ ਧੀਰ ਮਲ, ਜੇ ਤੂੰ ਨਾ ਗਿਆ ਤੇ ਸਾਰੀਆਂ ਚੀਜ਼ਾਂ ਤੋਂ ਖਾਲੀ ਰਹਿ ਜਾਏਗਾ, ਤੇ ਫਿਰ ਸੰਗਤ ਕੋਲੋਂ ਆਪਣੀ ਪੂਜਾ ਕਿਵੇਂ ਕਰਵਾਏਗਾ? ਜੇ ਤੇਰੇ ਕੋਲ ਕੁਝ ਹੋਵੇਗਾ ਹੀ ਨਹੀਂ ਤੇ ਤੇਰੀ ਪੂਜਾ ਕੌਣ ਕਰੇਗਾ? ਤੇਰੀ ਕੌਣ ਆ ਕੇ ਅਰਾਧਨਾ ਕਰੇਗਾ?
ਸੁਣਤ ਧੀਰ ਮਲ ਗਿਰਾ ਬਖਾਨੀ,
ਜਦੋਂ ਮਾਤਾ ਨੇਤੀ ਨੇ ਗੱਲਾਂ ਕਹੀਆਂ ਸੁਣ ਕੇ ਅੱਗੋਂ ਬਾਬਾ ਧੀਰ ਮਲ ਬੋਲਿਆ,
ਮੈਂ ਤੂੰ ਨਿਰਣੈ ਮੈਂ ਤੂੰ ਉਰ ਨਿਰਣੈ ਕਰ ਜਾਨੀ।
ਧੀਰ ਮਲ ਬੋਲਿਆ, ਕਹਿੰਦਾ ਜੀ ਮੈਂ ਤਾਂ ਆਪਣੇ ਮਨ ਚ ਮਾਂ ਨਿਰਣਾ ਕਰ ਲਿਆ, ਮਾਤਾ ਮੈਂ ਤਾਂ ਆਪਣੇ ਮਨ ਚ ਇਸ ਗੱਲ ਦਾ ਨਿਸ਼ਚਾ ਕਰ ਲਿਆ।
ਗੁਰ ਤੇ ਕਛੂ ਹੱਥ ਨੈ,
ਗੁਰੂ ਕੋਲੋਂ ਮੈਨੂੰ ਨੀ ਕੁਝ ਮਿਲਣਾ, ਗੁਰੂ ਕੋਲੋਂ ਮੇਰੇ ਹੱਥ ਕੁਝ ਨਹੀਂ ਆਉਣਾ।
ਮੋਹ ਪਰ ਤਰਕਨ ਅਨਕੀ ਉਠੈ,
ਗੁਰੂ ਤਾਂ ਮੇਰੇ ਤੇ ਤਰਕਾਂ ਕਰਦਾ, ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਤੇ ਤਰਕ ਕਰਦੇ ਨੇ, ਉਹਨਾਂ ਕੋਲੋਂ ਮੈਨੂੰ ਕੀ ਲੱਭਣਾ, ਉਹਨਾਂ ਕੋਲੋਂ ਮੇਰੇ ਹੱਥ ਕੀ ਆਉਣਾ, ਉਹ ਤਾਂ ਮੇਰੇ ਤੇ ਤਰਕ ਕਰਦੇ ਨੇ।
ਤਾਂ ਗਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਗਾਏ, ਤਬ ਹਮ ਛੂਚੋ ਹੀ ਰਹਿ ਜਾਏ।
ਉਹਨਾਂ ਨੇ ਉਦਾਂ ਮੈਨੂੰ ਕੁਝ ਨਹੀਂ ਦੇਣਾ, ਮੈਂ ਖਾਲੀ ਉਹਨਾਂ ਕੋਲ ਰਹਿ ਜਾਣਾ, ਤੇ ਜੇ ਮੈਂ ਉੱਥੇ ਗਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੰਗਾ ਰਹੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਨਾਂ ਨੇ ਆਪਣੇ ਕੋਲ ਰੱਖ ਲੈਣਾ, ਜਿਹੜਾ ਮੇਰੇ ਕੋਲ ਏਡੀ ਵੱਡੀ ਚੀਜ਼ ਹੈ ਵੀ ਜਾਂਦੀ ਰਹਿਣੀ ਹੈ, ਮੈਂ ਇਹਦੇ ਤੋਂ ਵੀ ਖਾਲੀ ਰਹਿ ਜਾਣਾ। ਮਾਤਾ ਮੈਂ ਤਾਂ ਦੋਵਾਂ ਪਾਸਿਓਂ ਖਾਲੀ ਰਹਿ ਜਾਣਾ, ਨਾ ਉਹਨਾਂ ਨੇ ਮੈਨੂੰ ਕੁਝ ਦੇਣਾ, ਇੱਥੋਂ ਤੱਕ ਆ ਜਿਹੜਾ ਸਰੂਪ ਹੈ ਮੇਰੇ ਕੋਲ ਇਹ ਵੀ ਉਹਨਾਂ ਨੇ ਖੋਹ ਲੈਣਾ, ਇਹਦੇ ਵੱਲੋਂ ਵੀ ਮੈਂ ਖਾਲੀ ਰਹਿ ਜਾਣਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਨਿਗਟ ਤੇ ਗੁਰ ਮੈਂ ਆਹੋ,
ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ ਉਦੋਂ ਤੱਕ ਮੈਂ ਗੁਰੂ ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਰੇ ਸਿੱਖ ਮੇਰੀ ਪੂਜਾ ਕਰਨਗੇ, ਸਾਰੀ ਦੁਨੀਆਂ ਮੇਰੀ ਪੂਜਾ ਕਰੇਗੀ, ਜਦੋਂ ਤੱਕ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ।
ਸਤ ਸੰਗਤ ਤੇ ਪੂਜਾ ਲਓ,
ਉਦੋਂ ਤੱਕ ਮੈਂ ਸੰਗਤ ਕੋਲੋਂ ਵੀ ਪੂਜਾ ਲਵਾਂਗਾ। ਗੁਰੂ ਗ੍ਰੰਥ ਸਾਹਿਬ ਨੂੰ ਦਰਸ਼ਨਾਂ ਨੂੰ ਤਾਂ ਸਾਰੀ ਦੁਨੀਆਂ ਆਏਗੀ, ਉਹਨਾਂ ਕੋਲ ਕਿਹੜਾ ਕੋਈ ਹੋਰ ਗ੍ਰੰਥ ਹੈ, ਇਹ ਤਾਂ ਮੇਰੇ ਕੋਲ ਨੇ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਭਾਈ ਗੁਰਦਾਸ ਜੀ ਪਾਸੋਂ। ਇਹ ਬੜੀ ਵੱਡੀ ਚੀਜ਼ ਦਾਤ ਹੈ ਮੇਰੇ ਕੋਲ, ਤੇ ਇਹਦੀ ਪੂਜਾ ਕਰਨ ਵਾਸਤੇ ਸਾਰੀ ਦੁਨੀਆਂ ਆਵੇਗੀ।
ਕਿਉਂ ਗੁਰੂ ਕੇ ਗੁਰ ਨੇ ਬਨੋ,
ਉਹਨਾਂ ਦੇ ਗੁਰੂ ਬਣਾਇਆ, ਮੈਂ ਗੁਰੂ ਥੋੜੀ ਬਣਦਾ, ਮੈਂ ਤਾਂ ਗੁਰੂ ਪਹਿਲਾਂ ਹੀ ਬਣ ਗਿਆ। ਆਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ, ਮੈਂ ਤਾਂ ਪਹਿਲਾਂ ਹੀ ਗੁਰੂ ਹਾਂ। ਉਹਨਾਂ ਦੇ ਗੁਰੂ ਬਣਾਇਆ ਜਾਂ ਉਹਨਾਂ ਦੇ ਗੁਰੂ ਕੀਤੇ ਆ, ਮੈਂ ਗੁਰੂ ਨਹੀਂ ਬਣਨਾ।
ਤਿੰਨ ਟਿਕ ਜਾਓ ਨਾ ਮੈਂ ਸੱਚ ਭਨੋ,
ਉਹਨਾਂ ਕੋਲ ਮੈਂ ਨਹੀਂ ਜਾਣਾ। ਮਾਤਾ ਮੈਂ ਸੱਚ ਕਹਿ ਰਿਹਾ, ਮੈਂ ਤ੍ਰਈ ਕਾਲ ਉਹਨਾਂ ਦੇ ਕੋਲ ਨਹੀਂ ਜਾਣਾ।
ਤੂੰ ਚਿਤ ਮੈਂ ਜੇ ਪਹੁੰਚਣ ਤਾਂ ਗਮਨੋ ਪ੍ਰਾਪਤ ਮੈਂ ਸਿਰ ਹਿਆ।
ਮਾਤਾ ਜੀ ਜੇ ਤੁਹਾਡੇ ਮਨ ਵਿੱਚ ਹੈ ਨਾ ਉੱਥੇ ਜਾਣਾ ਤੁਸੀਂ ਚਾਹੁੰਦੇ ਹੋ, ਤੁਹਾਡੇ ਪਤੀ ਦੇਵ ਨੇ ਤੁਹਾਨੂੰ ਜਾਣਾ ਵੀ ਚਾਹੀਦਾ, ਤੁਸੀਂ ਜਾਣਾ ਚਾਹੁੰਦੇ ਹੋ, ਮੈਂ ਨਹੀਂ ਤੁਹਾਨੂੰ ਰੋਕਦਾ, ਕੱਲ ਸਵੇਰੇ ਹੀ ਤੁਸੀਂ ਜਾ ਸਕਦੇ ਹੋ, ਮੈਂ ਤੁਹਾਡੇ ਜਾਣ ਦਾ ਸਾਰਾ ਪ੍ਰਬੰਧ ਕਰ ਦਿਆਂਗਾ।
ਕਰਨ ਉਚਿਤ ਅਰ ਕੈ ਬੇਜੋਗ ਕਰੋ ਜਾਏ ਨੀਕੇ ਜਿਮ ਹੋਗ,
ਤੁਹਾਡੇ ਕਰਨ ਵਾਸਤੇ ਉਚਿਤ ਹੈ, ਜੋ ਤੁਸੀਂ ਕਰਨਾ ਚਾਹੁੰਦੇ ਉੱਥੇ ਜਾ ਕੇ ਕਰੋ, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ, ਜੋ ਮੈਂ ਕਰਨਾ ਸੀ ਉਹ ਮੈਂ ਇੱਥੇ ਕਰ ਰਿਹਾ, ਮੈਂ ਨਹੀਂ ਜਾਣਾ, ਮੈਂ ਇੱਥੇ ਬੈਠਾ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੇਰੇ ਕੋਲ ਨੇ, ਜਦੋਂ ਤੱਕ ਇਹ ਸਰੂਪ ਮੇਰੇ ਕੋਲ ਆ ਉਦੋਂ ਤੱਕ ਮੇਰੀ ਪੂਜਾ ਵੀ ਹੁੰਦੀ ਰਹੇਗੀ।
ਇਮਤਿਆਰ ਹੋਈ ਤਬ ਨੇਤੇ,
ਮਾਤਾ ਨੇਤੀ ਨੇ ਵੇਖਿਆ ਕਿ ਧੀਰ ਮਲ ਹਠੀ ਹੈ, ਇਹਨੇ ਮੇਰਾ ਕਿਹਾ ਨਹੀਂ ਮੰਨਣਾ, ਪਰ ਮਾਤਾ ਜੀ ਨੇ ਤਾਂ ਜਾਣਾ ਹੀ ਸੀ, ਤੋ ਮਾਤਾ ਨੇਤੀ ਜੀ ਨੇ ਆਪ ਚੱਲਣ ਦੀ ਤਿਆਰੀ ਕੀਤੀ।
ਵੱਡ ਨੰਦਨ ਕੀ ਮਸਲਤ ਜੇਤੇ,
ਵੱਡੇ ਪੁੱਤਰ ਦੀ ਮਸਲਤ ਵੇਖ ਲਈ ਵੀ ਇਹਨੇ ਨੀ ਗੱਲ ਮੰਨਣੀ, ਇਹ ਹੱਠ ਕਰਕੇ ਬੈਠਾ, ਇਹਨੂੰ ਇਹ ਹੈ ਕਿ ਜੇ ਮੈਂ ਚਲਾ ਗਿਆ ਤੇ ਉਹਨਾਂ ਨੇ ਮੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖੋਹ ਲੈਣਾ। ਪਰ ਧੀਰਮਲ ਇਹ ਨੀ ਸੋਚਦਾ ਵੀ ਜੇ ਸਤਿਗੁਰੂ ਮੰਗਾਉਣਾ ਚਾਹੁਣ ਤੇ ਮਹਾਰਾਜ ਜੀ ਨੂੰ ਕਿਹੜਾ ਮੰਗਾਉਣਾ ਔਖਾ ਹੈ, ਪੰਜ ਚਾਰ ਸਿੱਖ ਹੀ ਭੇਜਣੇ ਨੇ ਭਾਈ ਵਿਧੀ ਚੰਦ ਵਰਗੇ, ਉਹਨਾਂ ਨੇ ਲੈ ਜਾਣਾ। ਪਰ ਧੀਰਮਲ ਦੀ ਸੋਚ ਕਹਿੰਦਾ ਮੈਂ ਨਹੀਂ ਜਾਣਾ, ਜੇ ਗਿਆ ਉਹਨਾਂ ਨੇ ਮੇਰੇ ਕੋਲੋਂ ਸਰੂਪ ਲੈ ਲੈਣਾ। ਤੋ ਮਾਤਾ ਜੀ ਨੇ ਵੇਖਿਆ ਕਿ ਇਹ ਨਹੀਂ ਜਾਏਗਾ।
ਉੱਠ ਪ੍ਰਭਾਤ ਚੰਦਨ ਜੁੜਵਾਯੋ,
ਅਗਲੇ ਦਿਨ ਉੱਠ ਕੇ ਮਾਤਾ ਜੀ ਨੇ ਰੱਥ ਜੁੜਵਾਇਆ।
ਕਰ ਤੂਰਨ ਫਿਰ ਪੰਥ ਚਲਾਯੋ,
ਔਰ ਬੜੀ ਕਾਹਲੀ ਨਾਲ ਮਾਤਾ ਨੇਤੀ ਜੀ ਰੱਥ ਤੇ ਸਵਾਰ ਹੋਏ, ਕਰਤਾਰਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਏ।
ਨਗਰੋ ਮਗੋ ਲੰਘ ਸੋ ਗਏ,
ਸਾਰਾ ਪੈਂਡਾ ਸਹਿਜ ਸਹਿਜ ਤੈਅ ਕਰਦਿਆਂ ਕਰਦਿਆਂ ਮਾਤਾ ਜੀ ਕੀਰਤਪੁਰ ਸਾਹਿਬ ਆਏ ਹਨ।
ਕੀਰਤਪੁਰੇ ਪ੍ਰਵੇਸ਼ਿਤ ਪਏ,
ਚੱਲ ਕੇ ਸ੍ਰੀ ਕੀਰਤਪੁਰ ਸਾਹਿਬ ਪ੍ਰਵੇਸ਼ ਕੀਤਾ ਮਾਤਾ ਨੇਤੀ ਜੀ ਨੇ।
ਅਦਕ ਸ਼ੋਕ ਤੇ ਰੁਦਤ ਪੁਕਾਰਤ,
ਮਾਤਾ ਜੀ ਨੂੰ ਬੜਾ ਭਾਰੀ ਸ਼ੋਗ ਹੈ, ਬਹੁਤ ਭਾਰੀ ਵਿਯੋਗ ਹੈ ਆਪਣੇ ਪਤੀ ਦੇ ਵਿਛੋੜੇ ਵਿਚ, ਮਾਤਾ ਜੀ ਰੁਦਨ ਕਰ ਰਹੇ ਹਨ।
ਗੁਰ ਘਰ ਮੈਂ ਪ੍ਰਾਪਤ ਦੁਖੇ ਆਰਤ,
ਬੜੇ ਦੁੱਖ ਨਾਲ ਆਰਤ ਹੋਏ, ਵਿਆਕੁਲ ਹੋਏ, ਬੇਬਲ ਹੋਏ, ਮਾਤਾ ਨੇਤੀ ਜੀ ਗੁਰੂ ਘਰ ਚ ਪਹੁੰਚੇ ਹਨ।
ਯੁਗ ਸਾਸਨ ਤੋਂ ਮਿਲ ਕਰ ਰੋਏ,
ਆ ਕੇ ਆਪਣੀਆਂ ਦੋਹਾਂ ਸੱਸਾਂ ਨੂੰ, ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ, ਇਹ ਦੋ ਸੱਸਾਂ ਨੇ ਮਾਤਾ ਜੀ ਹੋਣਾ ਦੀਆਂ, ਦੋਹਾਂ ਨੂੰ ਜਾ ਕੇ ਮਾਤਾ ਨੇਤੀ ਜੀ ਮਿਲੇ, ਮਿਲ ਕੇ ਇਹਨਾਂ ਦੇ ਗਲ ਲੱਗ ਕੇ ਕੰਠ ਲੱਗ ਕੇ ਰੋਏ ਹਨ।
ਅੰਤ ਸਮੇਂ ਪਤੀ ਨੇ ਅਵਲੋਏ,
ਰੁਦਨ ਕਰਦਿਆਂ ਮਾਤਾ ਨੇਤੀ ਜੀ ਵਿਯੋਗ ਵਿਚ ਕਹਿੰਦੇ ਮੇਰੇ ਕਿਹੋ ਜਿਹੇ ਭਾਗ ਨੇ ਕਿ ਮੈਂ ਅੰਤਲੇ ਵੇਲੇ ਆਪਣੇ ਪਤੀ ਦੇ ਦਰਸ਼ਨ ਨਹੀਂ ਕਰ ਸਕੀ, ਅੰਤ ਵੇਲੇ ਉਹਨਾਂ ਦੇ ਸਰੂਪ ਦੇ ਦਰਸ਼ਨ ਨਹੀਂ ਕਰ ਸਕੀ।
ਤਕਦੀਰ ਮੈਂ ਧੀਰਜ ਧਾਰੇ,
ਕੁਝ ਸਮੇਂ ਬਾਅਦ ਧੀਰਜ ਧਾਰਨ ਕੀਤਾ।
ਧੀਰਮਲ ਕੀ ਗਾਤੀ ਉਚਾਰੇ,
ਮਾਤਾ ਜੀ ਹੁਣਾਂ ਨੇ ਪੁੱਛਿਆ ਵੀ ਧੀਰਮਲ ਨਹੀਂ ਆਇਆ, ਤੇ ਮਾਤਾ ਨੇਤੀ ਜੀ ਨੇ ਫਿਰ ਦੱਸਿਆ ਬਾਬੇ ਧੀਰਮਲ ਦੀ ਸਾਰੀ ਗਾਥ ਸੁਣਾਈ।
ਜਿਮ ਜਿਮ ਕਹਿਓ ਨਾ ਆਵਨ ਕੀਨ,
ਜਿਵੇਂ ਜਿਵੇਂ ਧੀਰਮਲ ਨੇ ਕਿਹਾ ਸੀ ਔਰ ਉਹ ਆਇਆ ਨਹੀਂ, ਜਿਹੜਾ ਜਵਾਬ ਧੀਰਮਲ ਨੇ ਦਿੱਤੇ ਸਨ
ਦਾਸੀ ਕੋ ਸੁਣਾਏ ਸਭ ਦੀਨ,
ਸਾਰੇ ਸੁਣਾ ਦਿੱਤੇ ਇੱਕ ਦਾਸੀ ਨੂੰ ਮਾਤਾ ਨੇਤੀ ਨੇ।
ਸੋ ਚੱਲ ਗਈ ਗੁਰੂ ਕੇ ਤੀਰ, ਧੀਰਮਲ ਕੀ ਪਨੀ ਅਧੀਰ,
ਦਾਸੀ ਬਾਬੇ ਧੀਰਮਲ ਦੀ, ਧੀਰਮਲ ਦੀ ਜੋ ਜੋ ਕਹਿਵਤ ਸੀ ਉਹ ਮਾਤਾ ਨੇਤੀ ਨੇ ਦਾਸੀ ਨੂੰ ਸੁਣਾਈ, ਤੇ ਦਾਸੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਖੁੱਲ ਗਏ, ਤੇ ਛੇਵੇਂ ਪਾਤਸ਼ਾਹ ਨੂੰ ਜਾ ਕੇ ਉਹਨੇ ਬਾਬੇ ਧੀਰਮਲ ਦੀ ਕਈ ਗੱਲ ਸੁਣਾਈ ਕਿ ਮਹਾਰਾਜ ਧੀਰਮਲ ਨੇ ਆ ਜਵਾਬ ਦਿੱਤੇ ਨੇ, ਉਹ ਕਹਿੰਦਾ ਮੈਂ ਨਹੀਂ ਆਉਣਾ।
ਸੁਣ ਸਤਿਗੁਰ ਤੂਸ਼ਣ ਹੀ ਰਹੇ,
ਜਦੋਂ ਧੀਰਮਲ ਦਾ ਜਵਾਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸੁਣਿਆ, ਸੁਣ ਕੇ ਮਹਾਰਾਜ ਜੀ ਨੇ ਅੱਗੋਂ ਕੁਝ ਬੋਲੇ, ਸਤਿਗੁਰੂ ਜੀ ਬਿਲਕੁਲ ਚੁੱਪ ਰਹੇ।
ਕੁਟਲ ਮਹਾਪ੍ਰਿਥਿਆ ਸਮ ਲਏ,
ਮਹਾਰਾਜ ਜੀ ਮਨ ਹੀ ਮਨ ਸੋਚਦੇ ਨੇ ਕਿ ਧੀਰਮਲ ਜਿਵੇਂ ਬਾਬਾ ਪ੍ਰਿਥੀ ਚੰਦ ਬੜਾ ਕੁਟਲ ਸੀ ਨਾ, ਕ੍ਰੋਧੀ ਕਠੋਰ ਕੁਟਲ ਪਾਪੀ, ਏਦਾਂ ਧੀਰਮਲ ਵੀ ਉਸੇ ਤਰ੍ਹਾਂ ਦਾ ਹੀ ਹੈ, ਜਿਵੇਂ ਜੇ ਸਾਡਾ ਤਾਇਆ ਸੀ ਉਦਾਂ ਦਾ ਸਾਡਾ ਪੋਤਰਾ ਨਿਕਲ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਲਕੁਲ ਪ੍ਰਿਥੀ ਚੰਦ ਦਾ ਇਹਨੇ ਕੱਖ ਨਹੀਂ ਖੁਜਾਇਆ।
ਗੁਰਸੁਤ ਕੀ ਜੋ ਕਿਰਿਆ ਸਮਦਾਏ, ਸਾਦਰ ਸ਼੍ਰੀ ਹਰ ਰਾਏ ਕਰਾਏ,
ਜਿਹੜੀਆਂ ਜਿੰਮੇਵਾਰੀਆਂ ਬਾਬੇ ਧੀਰਮਲ ਨੇ ਨਿਭਾਉਣੀਆਂ ਸੀ, ਜਦੋਂ ਧੀਰਮਲ ਨਹੀਂ ਆਇਆ ਤੇ ਫਿਰ ਉਹ ਸਾਰੀਆਂ ਜਿੰਮੇਵਾਰੀਆਂ ਬਾਬੇ ਧੀਰਮਲ ਦੇ ਛੋਟੇ ਵੀਰ ਔਰ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਨੇ ਉਹ ਸਾਰੀਆਂ ਮਰਿਆਦਾਵਾਂ ਦਾ ਨਿਭਾਣਾ ਕੀਤਾ। ਉਹ ਜਿਹੜੀਆਂ ਕਿਰਿਆਵਾਂ ਸਨ ਜਿਹੜੀਆਂ ਪਿਤਾ ਜੀ ਦੇ ਨਿਮਿਤ ਇੱਕ ਪੁੱਤਰ ਕਰਦਾ, ਉਹ ਸਾਰੀਆਂ ਕਿਰਿਆਵਾਂ ਜਥਾ ਯੋਗ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰਵਾਈਆਂ ਹਨ। ਇਸ ਪ੍ਰਕਾਰ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਨਿਮਿਤ ਸਮਾਗਮ ਕਰਵਾ ਰਹੇ ਨੇ। ਜੋ ਅੰਤਿਮ ਸਮਾਗਮ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਸੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।